ਸਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮੈਂ ਇੱਛਾ ਦਾਨ ਕਰਨੀ ਸਰਬਤਰ ਆਸਾ ਪੂਰਨ ਪ੍ਰਭ ਸਿਮਰ ਨਾਨਕ ਨਹੀਂ ਦੂਰ ਮਨ ਇੱਛਾ ਦਾਨ ਕਰਨੀ ਸਰਬਤਰ ਆਸਾ ਪੂਰਨ ਖੰਡਨ ਕਲ ਕਲੇਸ਼ ਪ੍ਰਭ ਸਿਮਰ ਨਾਨਕ ਨਹੀਂ ਦੂਰ ਹਬ ਰੰਗ ਨਾਨ ਜਿਸ ਸੰਗ ਤੈਸੋ ਲਈਏ ਸੋ ਸਾਹਿਬਿੰਦ ਨਾ ਵਿਸਰਾਓ ਨਾਨਕ ਜਿਨ ਸੁੰਦਰ ਰਚਿਆ ਦੇਹ ਪੈਰੀ ਜਿਉ ਪ੍ਰਾਣ ਤਨ ਧਨ ਦੀਆ ਦੀਨੇ ਰਸ ਭੋਗ ਗ੍ਰਹ ਮੰਦਰ ਰਥ ਅਸ ਦੀਏ ਰਚ ਭਵੇ ਸੰਯੋਗ ਸੁਤ ਬਣਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲਹ ਜਾਹਿਬ ਜੋਗ ਸਾਧ ਸੰਗ ਹਰ ਗੁਣ ਰੰਗ ਹੋ ਬਿਨ ਸੇ ਸਭ ਰੋਗ ਹਰ ਸਿਮਰਤ ਤਨ ਮਨ ਹਰਿਆ ਲਹ ਜਾਹਿਬ ਜੋਗ ਸਾਧ ਸੰਗ ਹਰ ਗੁਣ ਰੰਗ ਹੋ ਸਭ ਰੋਗ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵਰੇ ਕਾਇਨਾਤ ਪਤਿਤ ਪਾਵਨ ਭਗਤ ਵਸ਼ਲ ਰੱਬੀ ਗਿਆਨ ਦੇ ਸਾਗਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਨਿਤਾ ਪ੍ਰਤੀ ਦੀ ਤਰ੍ਹਾਂ ਦੀਵਾਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਆਪੋ ਆਪਣੇ ਘਰਾਂ ਵਿੱਚ ਜੁੜ ਬੈਠ ਕੇ ਜਿਸ ਦੀ ਆਪ ਬਹੁਤ ਹੀ ਸ਼ਿੱਦਤ ਨਾਲ ਉਡੀਕ ਕਰਦੇ ਹੋ ਦੀਨ ਦੁਨੀਆਂ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤ੍ਰਿਠ ਕਰਕੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਜੋ ਮੁੱਖ ਵਾਕ ਸਾਨੂੰ ਬਖਸ਼ਿਸ਼ ਕਰਦੇ ਹਨ ਅਤੇ ਲੜੀਵਾਰ ਗੁਰਬਾਣੀ ਕਥਾ ਆਪ ਜੀ ਜੋ ਸਰਵਣ ਕਰ ਰਹੇ ਹੋ, ਆਓ ਸਭ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ, ਸਾਰੇ ਇੱਕ ਵਾਰ ਰਸਨਾ ਤੋਂ ਉਚਾਰਨ ਕਰੀਏ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਹ ਪਾਵਨ ਅੰਮ੍ਰਿਤਮਈ ਬਚਨ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਮਿੱਠ ਬੋਲੜੇ ਸਭਨਾਂ ਦੇ ਸਾਜਨ ਪ੍ਰਤੱਖ ਹਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਰਾਗ ਜੈਤਸਰੀ ਕੀ ਜੋ ਵਾਰ ਹੈ ਉਸ ਦੀ ਤੀਸਰੀ ਪੌੜੀ ਔਰ ਪੌੜੀ ਦੀ ਵਿਆਖਿਆ ਕਰਦੇ ਹੋਏ ਦੋ ਪਾਵਨ ਸ਼ਲੋਕ ਜੋ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 706 ਤੇ 719 ਹਨ। ਵਾਰਾਂ ਦਾ ਮੂਲ ਸਰੂਪ ਪੌੜੀਆਂ ਹੋਣ ਕਰਕੇ ਇਸ ਪਾਵਨ ਵਾਰ ਵਿੱਚ ਜੋ ਪੌੜੀਆਂ ਹਨ ਉਹ ਵੀ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਆਪਣੀਆਂ ਉਚਾਰਨ ਕੀਤੀਆਂ ਹੋਈਆਂ ਨੇ ਔਰ ਸਾਰੇ ਦੇ ਸਾਰੇ ਸਲੋਕ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਆਪਣੇ ਉਚਾਰਨ ਕੀਤੇ ਹੋਏ ਹਨ। ਗਰੀਬ ਨਵਾਜ ਜੀ ਨੇ ਸਮੁੱਚੇ ਰੂਪ ਦੇ ਵਿੱਚ ਜੋ ਭਾਵ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਸਿਰਜਣਹਾਰ ਨਿਰੰਕਾਰ ਵਾਹਿਗੁਰੂ ਜੋ ਮਾਤਾ ਪਿਤਾ ਦੇ ਸਹਿਯੋਗ ਦੇ ਨਾਲ ਸਾਡੇ ਇਸ ਸੁੰਦਰ ਸਰੀਰ ਦੀ ਰਚਨਾ ਰਚਦਾ ਹੈ, ਫਿਰ ਹਰ ਤਰ੍ਹਾਂ ਦੀ ਉਹ ਰਖਵਾਲੀ ਕਰਦਾ ਜਿਸ ਤਰ੍ਹਾਂ ਦੀਆਂ ਸਾਡੀਆਂ ਲੋੜਾਂ ਹਨ, ਹਰ ਪ੍ਰਕਾਰ ਦੀਆਂ ਸੁੱਖ ਸਹੂਲਤਾਂ ਉਹ ਪ੍ਰਦਾਨ ਕਰਨ ਵਾਲਾ ਹੈ। ਜਿਸ ਮਾਲਕ ਨੇ ਸਾਨੂੰ ਵਰਤਣ ਲਈ ਧਨ, ਰਹਿਣ ਲਈ ਘਰ, ਖਾਣ ਲਈ ਕਈ ਤਰ੍ਹਾਂ ਦੇ ਪਦਾਰਥ ਦਿੱਤੇ ਨੇ, ਕਈ ਤਰ੍ਹਾਂ ਦੀਆਂ ਮਨ ਇੱਛਤ ਜਿਹੜੀਆਂ ਅਸਵਾਰੀਆਂ ਹਨ ਸਾਨੂੰ ਬਖਸ਼ਿਸ਼ ਕੀਤੀਆਂ ਨੇ, ਉਹਨਾਂ ਸਮਿਆਂ ਦੇ ਵਿੱਚ ਜਿਵੇਂ ਹਾਥੀ, ਘੋੜੇ, ਰੱਥ ਆਦਿਕ, ਮੌਜੂਦਾ ਸਮੇਂ ਆਪਾਂ ਕਹਿ ਸਕਦੇ ਹਾਂ ਕਿ ਸੋਹਣੀਆਂ ਗੱਡੀਆਂ ਮਾਲਕ ਨੇ ਬਖਸ਼ਿਸ਼ ਕੀਤੀਆਂ ਨੇ, ਐਸਾ ਪ੍ਰਭੂ ਜਿਹੜਾ ਖਿੰਨ ਖਿੰਨ ਸਾਡੀ ਪ੍ਰਤਪਾਲਣਾ ਕਰਦਾ, ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ, ਜਿਹੜਾ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ, ਸਾਰੇ ਜੀਵਾਂ ਦਾ ਜੋ ਦਾਤਾ ਹੈ, ਪ੍ਰਤਪਾਲੈ ਨਿਤ ਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ, ਜਿਹੜਾ ਸਦਾ ਸਾਡੀ ਪ੍ਰਤਪਾਲਣਾ ਕਰਨ ਵਾਲਾ ਹੈ, ਸਾਡੀ ਸਾਰ ਸੰਭਾਲ ਕਰਦਾ ਹੈ। ਕਈ ਵਾਰ ਅਸੀਂ ਅਗਿਆਨੀ, ਮੂਰਖ, ਬੇਸਮਝ ਜੀਵ ਉਸ ਮਾਲਕ ਦੇ ਜਿਹੜੇ ਪਾਰੋਪਕਾਰ ਹਨ ਉਨ੍ਹਾਂ ਨੂੰ ਅਸੀਂ ਵਿਸਾਰ ਦਿੰਦੇ ਹਾਂ। ਸਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਸਮਾਂ ਆ ਜਾਂਦਾ ਹੈ ਕਿ ਦਾਤ ਪਿਆਰੀ ਵਿਸਰਿਆ ਦਾ ਤਾਰਾ, ਦਾਤਾਂ ਸਾਨੂੰ ਪਿਆਰੀਆਂ ਲੱਗਦੀਆਂ ਨੇ ਪਰ ਜੋ ਦਾਤਾਂ ਬਖਸ਼ਿਸ਼ ਕਰਨ ਵਾਲਾ ਦਾਤਾ ਹੈ ਉਹ ਸਾਡੀ ਜ਼ਿੰਦਗੀ ਦੇ ਵਿੱਚੋਂ ਵਿਸਰ ਜਾਂਦਾ ਹੈ। ਕਈ ਵਾਰ ਉਹਦੀ ਰਚਨਾ ਨੂੰ, ਉਹਦੀ ਕੁਦਰਤ ਨੂੰ, ਉਹਦੀਆਂ ਦਾਤਾਂ ਨੂੰ, ਉਹਦੇ ਕੀਤੇ ਹੋਏ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਸਥਾਨ ਦਿੰਦੇ ਹਾਂ ਜਿਵੇਂ ਸ਼ਮੀਰ ਪਰਬਤ ਹੋਵੇ, ਪਰ ਜਿਹੜਾ ਕੁਦਰਤ ਦਾ ਕਾਦਰ ਹੈ, ਜਿਹੜਾ ਦਾਤਾਂ ਦਾ ਦਾਤਾ ਹੈ, ਜਿਹੜਾ ਰਚਨਾ ਦਾ ਰਚਨਹਾਰ ਹੈ, ਜਿਹੜਾ ਕੀਤੇ ਨੂੰ ਕਰਨ ਵਾਲਾ ਕਰਤਾ ਹੈ, ਉਹਨੂੰ ਕਈ ਵਾਰ ਅਸੀਂ ਘਾਹ ਦੇ ਤਿਣਕੇ ਸਮਾਨ ਵੀ ਆਪਣੀ ਜ਼ਿੰਦਗੀ ਦੇ ਵਿੱਚ ਥਾਂ ਨਹੀਂ ਦਿੰਦੇ। ਸਤਿਗੁਰਾਂ ਨੇ ਸਾਡੀ ਹਾਲਤ ਨੂੰ ਬਿਆਨ ਕੀਤਾ, ਕੀਤਾ ਕਉ ਮੇਰਾ ਸਮਾਨਾ, ਮੇਰਾ ਕਹਿੰਦੇ ਨੇ ਮੇਰ ਸੁਮੇਰ ਪਰਬਤ ਨੂੰ, ਕੀਤੇ ਦਾ ਅਰਥ ਹੈ ਜੋ ਕੁਝ ਵੀ ਉਹਦਾ ਕੀਤਾ ਹੋਇਆ, ਚਾਹੇ ਉਹਦੀ ਕੁਦਰਤ ਹੈ, ਉਹਦੀਆਂ ਦਾਤਾਂ ਨੇ, ਚਾਹੇ ਜੋ ਵੀ ਉਹਦੀ ਰਚਨਾ ਹੈ। ਮਨੁੱਖ ਜੁੜ ਗਿਆ ਦਾਤਾਂ ਨਾਲ, ਜੁੜ ਗਿਆ ਕੁਦਰਤ ਨਾਲ, ਰਚਨਾ ਨਾਲ, ਕੀਤੇ ਕਉ ਮੇਰਾ ਸਮਾਨਾ, ਸਮਾਨਾ ਦਾ ਅਰਥ ਹੈ ਸਮਾਨ ਵਾਂਗ ਬਰਾਬਰ ਤੁਲ, ਸੁਮੇਰ ਪਰਬਤ ਦੇ ਤੁਲ ਸਮਝਦਾ ਉਹਦੇ ਕੀਤੇ ਹੋਏ ਨੂੰ। ਕਰਨਹਾਰ ਤ੍ਰਿਣ ਜਾਣੈ, ਪਰ ਉਹ ਜਿਹੜਾ ਕਰਨਹਾਰ ਹੈ ਜਿਹਨੇ ਕੁਦਰਤ ਰਚੀ ਹੈ ਉਸ ਕਾਦਰ ਨੂੰ ਇੱਕ ਘਾਹ ਦੇ ਤਿਣਕੇ ਸਮਾਨ ਸਮਝੀ ਬੈਠਾ ਹੈ। ਭਾਵ ਕਈ ਤਾਂ ਐਸੇ ਵੀ ਨੇ ਜਿਹੜੇ ਮਾਲਕ ਦੀ ਹੋਣ ਤੋਂ ਹੀ ਮੁਨਕਰ ਹਨ, ਉਹਨਾਂ ਦੀ ਹਾਲਤ ਹੈ ਦੇਂਦੇ ਥਾਵੋਂ ਦਿੱਤਾ ਚੰਗਾ, ਭਾਵ ਉਹ ਦੇਣ ਵਾਲੇ ਨਾਲੋਂ ਜੋ ਦਿੱਤਾ ਹੋਇਆ ਉਹਨੂੰ ਚੰਗਾ ਸਮਝ ਕੇ ਉਹਦੇ ਨਾਲ ਜੁੜੇ ਹੋਏ ਨੇ। ਪਰ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਪ੍ਰੇਰਨਾ ਕੀਤੀ ਕਿ ਜਿਹੜਾ ਮਾਲਕ ਤੇਰੀ ਰਚਨਾ ਰਚਦਾ, ਤੇਰੀ ਪ੍ਰਤਪਾਲਣਾ ਕਰਦਾ, ਹਰ ਵੇਲੇ ਤੇਰੀ ਰੱਖਿਆ ਕਰਦਾ, ਹਰ ਤਰ੍ਹਾਂ ਦੀਆਂ ਦਾਤਾਂ ਤੈਨੂੰ ਦੇਣ ਵਾਲਾ ਹੈ, ਉਹਨੂੰ ਇੱਕ ਖਿੰਨ ਵੀ, ਥੋੜਾ ਜਿਹਾ ਸਮਾਂ ਵੀ ਆਪਣੀ ਜ਼ਿੰਦਗੀ ਵਿੱਚੋਂ ਕਦੇ ਵਿਸਾਰੀ ਨਾ। ਸਤਿਗੁਰੂ ਜੀ ਨੇ ਜਿੱਥੇ ਇਹ ਸਪਸ਼ਟ ਕੀਤਾ ਵੀ ਪਰਮਾਤਮਾ ਇੱਕ ਹੈ ਕਿਉਂਕਿ ਇੱਕ ਓਅੰਕਾਰ, ਇੱਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਰੰਭਤਾ ਹੁੰਦੀ ਹੈ। ਉੱਥੇ ਵਾਰ ਵਾਰ ਉਸ ਇੱਕ ਦੇ ਨਾਲ ਜਦੋਂ ਸਾਨੂੰ ਜੋੜਿਆ ਗਿਆ ਤੇ ਗਰੀਬ ਨਵਾਜ ਨੇ ਪ੍ਰੇਰਣਾ ਕੀਤੀ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਇਹ ਅਰਦਾਸ ਵੀ ਕੀਤੀ, ਰੱਬੀ ਵਜਦ ਵੇ ਜੁੜ ਕੇ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੀਵ ਸਾਰੇ ਨੇ ਪਰ ਦਾਤੇ ਸਾਰੇ ਨਹੀਂ, ਦਾਤਾ ਕੇਵਲ ਇੱਕ ਹੈ। ਏਕ ਦਾਤਾਰ ਸਗਲ ਹੈ ਜਾਚਕ, ਦੂਸਰ ਕਹਿ ਪੈ ਜਾਵੋ। ਇੱਕ ਦਾਤਾ ਹੈ, ਦੂਜੇ ਸਭ ਭਿਖਾਰੀ ਨੇ, ਜਾਚਕ ਨੇ, ਮੰਗਤੇ ਨੇ। ਇਸ ਲਈ ਇੱਕ ਨੂੰ ਛੱਡ ਕੇ ਕਿਸੇ ਹੋਰ ਦੂਜੇ ਦੇ ਕੋਲ ਅਸੀਂ ਕਿਉਂ ਜਾਈਏ? ਕਿਉਂਕਿ ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈ ਹੈ। ਜ਼ਿੰਦਗੀ ਵਿੱਚ ਅਸੀਂ ਉਹ ਕੰਮ ਨਹੀਂ ਕਰਦੇ ਜਿਹਦੇ ਨਾਲ ਲੱਜਾ ਲੱਗਦੀ ਹੋਵੇ, ਜਿਹਦੇ ਨਾਲ ਸੱਚਮੁੱਚ ਸਾਡੀ ਜ਼ਿੰਦਗੀ ਵਿੱਚੋਂ ਅਸੀਂ ਬੇਪੱਤ ਹੁੰਦੇ ਹੋਈਏ। ਕਈ ਵਾਰ ਕੋਈ ਮਨੁੱਖ ਮਾੜਾ ਕਰਮ ਕਰੇ ਤੇ ਸੰਸਾਰ ਦੇ ਜੀਵ ਆਖਦੇ ਨੇ, ਵੇਖੋ ਇਹਨੂੰ ਕੋਈ ਲੱਜਾ ਨਹੀਂ, ਇਹਨੂੰ ਕੋਈ ਸ਼ਰਮ ਨਹੀਂ, ਇਹਨੂੰ ਕੋਈ ਹਿਆ ਨਹੀਂ। ਸੱਚਮੁੱਚ ਜੇ ਅਜਿਹੇ ਕਰਮ ਕਰਨੇ ਨਿਸ਼ੇਧ ਨੇ ਤੇ ਸਾਹਿਬ ਕਹਿੰਦੇ ਫਿਰ ਇੱਕ ਦਾਤੇ ਨੂੰ ਛੱਡ ਕੇ ਜਦੋਂ ਤੂੰ ਦੂਜੇ ਦਾਤੇ ਵੱਲ ਤੁਰੇਗਾ ਨਾ ਤੇ ਸੱਚਮੁੱਚ ਤੈਨੂੰ ਬੜੀ ਵੱਡੀ ਲਾਜ ਲੱਗੇਗੀ। ਤੂੰ ਆਪਣੀ ਜ਼ਿੰਦਗੀ ਵਿੱਚ ਜੇ ਚਾਹੁੰਦਾ ਤੂੰ ਕਦੇ ਬੇਪੱਤ ਨਾ ਹੋਵੇ, ਤੇਰੀ ਲਾਜ ਸਦਾ ਕਾਇਮ ਰਵੇ। ਤੇ ਫਿਰ ਸਾਹਿਬ ਕਹਿੰਦੇ ਰੇ ਜੀ ਨਲੱਜ, ਲਾਜ ਤੁਹੇ ਨਾਹੀ, ਹਰ ਤਜ ਕਤ ਕਾਹੂ ਕੇ ਜਾਹੀ, ਜਾਕੋ ਠਾਕੁਰ ਉੱਚਾ ਹੋਈ, ਸੋ ਜਨ ਪਰ ਕਰ ਜਾਤ ਨ ਸੋਈ। ਇਸ ਕਰਕੇ ਜੇ ਤੂੰ ਲਾਜ ਤੋਂ ਬਚਣਾ ਚਾਹੁੰਦਾ ਤੇ ਫਿਰ ਇਸ ਨੁਕਤੇ ਨੂੰ ਚੇਤੇ ਰੱਖ ਕਿ ਸੰਸਾਰ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ ਤੂੰ ਖੋਜ ਕਰਕੇ ਵੇਖ ਲਾ, ਤੈਨੂੰ ਇਹੀ ਨੁਕਤਾ ਸਮਝ ਆਵੇਗਾ ਕਿ ਸਭ ਜੱਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਜਗਤ ਭਿਖਾਰੀ ਹੈ, ਦਾਤਾ ਕੇਵਲ ਇੱਕ ਹੈ। ਸਤਿਗੁਰੂ ਜੀ ਸਮਰੱਥ ਨੇ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ, ਗੁਰੂ ਨਾਨਕ ਦੇਵ ਗੋਬਿੰਦ ਰੂਪ, ਪ੍ਰਤੱਖ ਹਰ ਕਿਹਾ ਗਿਆ, ਭਗਵੰਤ ਰੂਪ ਕਿਹਾ ਗਿਆ, ਪਰ ਫਿਰ ਵੀ ਜਦੋਂ ਉਸ ਦਾਤੇ ਦਾ ਜ਼ਿਕਰ ਕਰਦੇ ਨੇ ਤੇ ਆਪ ਵੀ ਸਤਿਗੁਰਾਂ ਇਹ ਪ੍ਰਵਾਨ ਕੀਤਾ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ। ਹੇ ਮੇਰੇ ਮਾਲਕ, ਅਸੀਂ ਸਾਰੇ ਤੇਰੇ ਦਰ ਦੇ ਜਾਚਕ ਹਾਂ, ਤੁਸੀਂ ਹੀ ਸਾਨੂੰ ਦਾਤਾਂ ਬਖਸ਼ਿਸ਼ ਕਰਨ ਵਾਲੇ ਹੋ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਜੋ ਕੁਝ ਵੀ ਸਾਡੇ ਮਨ ਦੇ ਵਿੱਚ ਮਨ ਇੱਛਤ ਸਾਡੀਆਂ ਚਿਤਮਨੀਆਂ ਨੇ ਵੀ ਸਾਨੂੰ ਆਹ ਕੁਝ ਪ੍ਰਾਪਤ ਹੋਵੇ, ਵੇਖੋ ਮਾਲਕ ਸਾਡੀਆਂ ਮਨ ਇੱਛਤ ਮੁਰਾਦਾਂ ਜਿਹੜੀਆਂ ਉਹ ਵੀ ਪੂਰੀਆਂ ਕਰਨ ਵਾਲਾ ਹੈ। ਅੱਜ ਦੇ ਪਾਵਨ ਬਚਨ ਦੀ ਆਰੰਭਤਾ ਹੀ ਇੱਥੋਂ ਕੀਤੀ ਮੇਰੇ ਗਰੀਬ ਨਵਾਜ ਜੀ ਨੇ, ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ। ਇੱਕ ਤੇ ਸਰਬੱਤਰ ਦਾ ਭਾਵ ਹੈ ਕਿ ਉਹ ਸਾਰੇ ਸੰਸਾਰ ਵਿੱਚ ਰਮਿਆ ਹੋਇਆ, ਹਰ ਥਾਂ ਤੇ ਮੌਜੂਦ ਹੈ। ਇਹ ਨਹੀਂ ਵੀ ਉਹ ਕੇਵਲ ਪੰਜਾਬ ਵਿੱਚ ਹੀ ਦਾਤਾ ਹੈ, ਹਰਿਆਣੇ ਵਿੱਚ ਨਹੀਂ ਹੈ, ਹਿਮਾਚਲ ਵਿੱਚ ਨਹੀਂ ਹੈ, ਜਾਂ ਕੇਵਲ ਭਾਰਤ ਵਿੱਚ ਹੀ ਹੈ, ਉਹ ਪਾਕਿਸਤਾਨ ਵਿੱਚ ਨਹੀਂ ਹੈ। ਇੱਕ ਤਾਂ ਉਹ ਜਿੱਥੇ ਵੀ ਜਾਵਾਂਗੇ ਉਹ ਦਾਤਾ ਹਰ ਥਾਂ ਤੇ ਮੌਜੂਦ ਹੈ। ਸਰਬੱਤਰ ਦਾ ਮਤਲਬ ਹਰ ਥਾਂ ਤੇ ਉਹ ਰਮਿਆ ਹੋਇਆ, ਵਿਆਪਕ ਹੈ। ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣ ਹਾਰ ਜੀਓ। ਦੂਸਰਾ ਕਿ ਉਹ ਮਾਲਕ ਸਾਰਿਆਂ ਦੀਆਂ ਜਿਹੜੀਆਂ ਆਸਾ ਹਨ ਉਹਨਾਂ ਦੀ ਪੂਰਤੀ ਕਰਨ ਵਾਲਾ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਕੈ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਹੇ ਮੇਰੇ ਜੀਵ, ਐਸੇ ਪ੍ਰਭੂ ਨੂੰ ਜੇ ਧਿਆਏਗਾ ਤੇ ਸਾਰੇ ਸੁੱਖ ਪ੍ਰਾਪਤ ਹੋਣਗੇ, ਜਿਹੜਾ ਮਨ ਦੀਆਂ ਇਛਾਵਾਂ ਪੂਰੀਆਂ ਕਰਨ ਵਾਲਾ ਹੈ। ਸਭ ਕੋ ਆਸੈ ਤੇਰੀ ਬੈਠਾ ਹੈ ਮਾਲਕ, ਸਾਰੇ ਜੀਵ ਤੇਰੀ ਆਸ ਲਾਈ ਬੈਠੇ ਨੇ। ਤੇ ਸੱਚਮੁੱਚ ਜਦੋਂ ਤੇਰੇ ਤੇ ਆਸ ਰੱਖੀ ਜਾਵੇ ਕਿ ਤੂੰ ਸਾਰੀਆਂ ਆਸਾਂ ਦੀ ਪੂਰਤੀ ਕਰਨ ਵਾਲਾ ਹੈ, ਪੂਰੀ ਆਸਾ ਜੀ ਮਨਸਾ ਮੇਰੇ ਰਾਮ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾਂ ਸਭ ਪੁਜਾਈਆਂ। ਉਹ ਸਾਰੀਆਂ ਇੱਛਾਂ ਪੂਰੀਆਂ ਕਰਨ ਵਾਲਾ ਹੈ, ਉਹਦੇ ਘਰ ਕਿਸੇ ਗੱਲ ਦੀ ਵੀ ਕੋਈ ਥੋੜ ਨਹੀਂ ਹੈ। ਸਾਚੇ ਸਾਹਿਬਾ ਕਿਹਾ ਨਾ ਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ। ਬਹੁਤ ਕੁਝ ਨਹੀਂ ਸਭ ਕੁਝ ਕਿਹਾ, ਕਿਉਂਕਿ ਬਹੁਤ ਕੁਝ ਜਦੋਂ ਅਸੀਂ ਇਹ ਨੁਕਤਾ ਜ਼ਿੰਦਗੀ ਵਿੱਚ ਧਾਰਨ ਕਰਾਂਗੇ ਤੇ ਸਾਡੇ ਮਨ ਵਿੱਚ ਸ਼ੰਕਾ ਆਵੇਗਾ ਕਿ ਸ਼ਾਇਦ ਬਹੁਤ ਕੁਝ ਹੈ ਪਰ ਆਹ ਕੁਝ ਨਹੀਂ। ਪਰ ਸਤਿਗੁਰਾਂ ਨੇ ਸ਼ਬਦ ਵਰਤੇ ਨੇ ਸਭ ਕੁਛ, ਤੇਰੇ ਘਰ ਵਿੱਚ ਸਭ ਕੁਛ ਹੈ, ਕੁਝ ਵੀ ਐਸਾ ਨਹੀਂ ਜਿਹੜਾ ਤੇਰੇ ਘਰ ਵਿੱਚ ਨਾ ਹੋਵੇ। ਪ੍ਰਭ ਸਭਨਾ ਗੱਲਾਂ ਜੋਗਾ ਜੀਓ, ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ, ਜਿੱਥੇ ਕਿਸੇ ਦੀ ਪਹੁੰਚ ਨਹੀਂ ਤੇਰੀ ਸਮਰੱਥਾ ਉੱਥੇ ਤੱਕ ਵੀ ਹੈ। ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਔਰ ਕੀ ਬਾਤ ਕਹਾਂ ਕਹਿ ਤੋ ਸੋ, ਸੋ ਪੇਟ ਹੀ ਕੇ ਪੱਟ ਬੀਚ ਬਚਾਵੇ। ਹੋਰ ਉਸ ਪਰਮਾਤਮਾ ਦੇ ਕਿਹੜੇ ਕਿਹੜੇ ਗੁਣ ਚੇਤੇ ਕਰੀਏ, ਉਹ ਤੇ ਮਾਤਾ ਦੇ ਉਧਰ ਵਿੱਚ ਵੀ ਸਾਨੂੰ ਆਹਾਰ ਦੇਣ ਵਾਲਾ, ਸਾਡੀ ਰੱਖਿਆ ਕਰਨ ਵਾਲਾ। ਕਈ ਵਾਰ ਅਸੀਂ ਸੋਚਦੇ ਹਾਂ ਕਿ ਜ਼ਿੰਦਗੀ ਵਿੱਚ ਜੋ ਕੁਝ ਸਾਡੇ ਕੋਲ ਹੈ ਇਹ ਸ਼ਾਇਦ ਸਾਡੀ ਅਕਲ ਕਰਕੇ, ਸਾਡੀ ਸਿਆਣਪ ਕਰਕੇ, ਸਾਡੇ ਯਤਨਾਂ ਕਰਕੇ। ਜੇ ਅਸੀਂ ਮਿਹਨਤ ਨਾ ਕਰਦੇ, ਉੱਦਮ ਨਾ ਕਰਦੇ ਤੇ ਜੋ ਕੁਝ ਸਾਡੇ ਕੋਲ ਹੈ ਅੱਜ ਇਹ ਨਹੀਂ ਸੀ ਹੋਣਾ। ਸਾਹਿਬ ਕਹਿੰਦੇ ਬੜਾ ਵੱਡਾ ਭੁਲੇਖਾ ਹੈ, ਕਿਉਂਕਿ ਜਦੋਂ ਅਜੇ ਮਾਤਾ ਦੇ ਉਧਰ ਵੇ ਸਾਡਾ ਵਜੂਦ ਵੀ ਨਹੀਂ ਸੀ ਬਣਿਆ, ਉਦੋਂ ਜਿੰਨਾ ਸਹੂਲਤਾਂ ਦੀਆਂ ਸਾਨੂੰ ਲੋੜਾਂ ਸਨ ਉਹ ਕਿੰਨੇ ਪੂਰੀਆਂ ਕੀਤੀਆਂ ਨੇ। ਤੇ ਜਿਹੜਾ ਮਾਤਾ ਦੇ ਉਧਰ ਵੇ ਸਾਡੀਆਂ ਲੋੜਾਂ ਦੀ ਪੂਰਤੀ ਕਰਨ ਵਾਲਾ ਹੈ, ਉਹੀ ਮਾਲਕ ਇੱਥੇ ਦਾਤਾਂ ਦੇ ਕੇ ਸਾਨੂੰ ਨਵਾਜਣ ਵਾਲਾ ਹੈ। ਇਸੇ ਲਈ ਜਦੋਂ ਅਸੀਂ ਭਗਤ ਸਾਹਿਬਾਨ ਦੇ ਬਚਨ ਪੜ੍ਹਦੇ ਹਾਂ ਤੇ ਉਹਨਾਂ ਨੇ ਵੀ ਸਪਸ਼ਟ ਕੀਤਾ, ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰੱਖੈ ਐਸਾ ਖਸਮ ਹਮਾਰਾ। ਭਗਤ ਧੰਨਾ ਜੀ, ਆਮ ਕਰਕੇ ਕਿਹਾ ਜਾਂਦਾ ਭਗਤ ਧੰਨਾ ਜੀ ਨੇ ਪੱਥਰ ਵਿੱਚੋਂ ਰੱਬ ਵੇਖਿਆ, ਪਰ ਭਗਤ ਧੰਨਾ ਜੀ ਦੀ ਬਾਣੀ ਪੜ੍ਹੋ, ਕਹਿੰਦੇ ਮੈਂ ਤੇ ਮਾਤਾ ਦੇ ਉਧਰ ਵਿੱਚ ਵੀ ਰੱਬ ਨੂੰ ਵੇਖਦਾ, ਉੱਥੇ ਵੀ ਉਹ ਸਾਡੀ ਰੱਖਿਆ ਕਰਨ ਵਾਲਾ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਨੂੰ ਸਾਡੇ ਪਿਛੋਕੜ ਵੱਲ ਝਾਤ ਮਰਵਾ ਕੇ ਪਰਮਾਤਮਾ ਨਾਲ ਜੁੜਨ ਦੀ ਪ੍ਰੇਰਨਾ ਕਰਦੇ ਨੇ, ਮਾਤਾ ਕਿ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਹੁਣ ਦਾਨ ਦਾ ਅਰਥ ਹੈ ਦਾਤਾ, ਤੇ ਸਾਹਿਬ ਕਹਿੰਦੇ ਜੇ ਉਹਦੇ ਤੇ ਆਸ ਰੱਖੇਗਾ ਨਾ ਤੇ ਸੱਚਮੁੱਚ ਜੇ ਮਨ ਚਿੱਤ ਆਸ ਰੱਖੈ ਹਰ ਉੱਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ, ਕਿਉਂਕਿ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ। ਉਹ ਮਾਲਕ ਜਿਹੜਾ ਮਨ ਚਿਤਵੀਆਂ ਮੁਰਾਦਾਂ ਸਾਨੂੰ ਬਖਸ਼ਿਸ਼ ਕਰਨ ਵਾਲਾ ਹੈ, ਦਾਨ ਦਾ ਅਰਥ ਹੈ ਦਾਤਾਂ ਦੇਣ ਵਾਲਾ, ਹਰ ਥਾਂ ਤੇ ਵਿਆਪਕ ਹੈ ਤੇ ਹਰ ਇੱਕ ਆਸ ਪੂਰੀ ਕਰਨ ਵਾਲਾ ਹੈ। ਉਹ ਪ੍ਰਭੂ ਜੀ ਦੇ ਬਾਰੇ ਆਖਿਆ ਕਿ ਜੇ ਮਨ ਚਿੱਤ ਆਸ ਰੱਖੈ ਹਰ ਉੱਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ, ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ, ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ, ਸਾ ਨਿਫਲ ਆਸ ਸਭ ਬਿਰਥੀ ਜਾਈ। ਜੀ ਕੀ ਏਕੈ ਹੀ ਪੈਮਾਨੀ, ਅਵਰ ਯਤਨ ਕਰ ਰਹੇ ਬਹੁ ਤੇਰੇ, ਤਿਨ ਤਿਲ ਨਹੀਂ ਕੀਮਤ ਜਾਨੀ। ਹੋਰ ਜਿੰਨੇ ਵੀ ਸਾਡੇ ਯਤਨ ਨੇ ਉਹ ਬਿਲਕੁਲ ਵਿਅਰਥ ਨੇ, ਆਸ ਕੇਵਲ ਇੱਕ ਉੱਪਰ ਰੱਖਣੀ ਹੈ। ਤੇ ਜਦੋਂ ਇੱਕ ਉੱਪਰ ਆਸ ਰੱਖਾਂਗੇ ਦਾਤਾਂ ਵੀ ਮਿਲਣਗੀਆਂ, ਤੇ ਜਿਹੜੇ ਵੱਡੇ ਵੱਡੇ ਡਰ ਨੇ ਜਮਦੂਦ ਦੀ ਫਾਹੀ ਵਰਗੇ ਉਹ ਵੀ ਜ਼ਿੰਦਗੀ ਵਿੱਚੋਂ ਖਤਮ ਹੋ ਜਾਣਗੇ। ਏਕ ਉੱਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਐ ਜਮ ਕੀ ਫਾਸਾ। ਸਾਹਿਬ ਕਹਿੰਦੇ ਜਿੰਨੇ ਇੱਕ ਤੇ ਆਸ ਰੱਖੀ ਹੈ ਉਹਦੀ ਜ਼ਿੰਦਗੀ ਵਿੱਚੋਂ ਵੱਡੇ ਵੱਡੇ ਡਰ, ਜਮਾਂ ਦੀਆਂ ਫਾਹੀਆਂ ਵਰਗੇ ਡਰ ਜਿਹੜੇ ਨੇ ਇਹ ਵੀ ਖਤਮ ਹੋ ਗਏ, ਉਹਨਾਂ ਨੂੰ ਸਮਝ ਆ ਜਾਂਦੀ ਮੇਰਾ ਮਾਲਕ ਇਹ ਫਾਹੀਆਂ ਕੱਟ ਕੇ ਵੀ ਸਾਨੂੰ ਜੀਵਨ ਮੁਕਤ ਅਵਸਥਾ ਬਖਸ਼ਿਸ਼ ਕਰਨ ਵਾਲਾ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਨ ਸਰਬਤਰਿਆਸਾ ਪੂਰਨ ਹੈ।
ਤੀਸਰੀ ਪੌੜੀ ਹੈ ਸਤਿਗੁਰੂ ਜੀ ਦੀ ਉਚਾਰਨ ਕੀਤੀ ਹੋਈ ਤੇ ਉਸ ਤੋਂ ਪਹਿਲਾਂ ਜਿਹੜੇ ਦੋ ਸ਼ਲੋਕ ਨੇ। ਪਹਿਲੇ ਸ਼ਲੋਕ ਵਿੱਚ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਨੇ, ਮਨ ਇੱਛਾ ਦਾਨ ਕਰਨ, ਜੋ ਵੀ ਸਾਡੇ ਮਨ ਮੰਨੀਆਂ ਮੁਰਾਦਾਂ ਨੇ ਉਹ ਦਾਨ ਉਹ ਦਾਤਾ ਪਰਮੇਸ਼ੁਰ ਸਾਨੂੰ ਬਖਸ਼ਿਸ਼ ਕਰਨ ਵਾਲਾ ਹੈ। ਕਿਉਂਕਿ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ, ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਤੇ ਅਗਲਾ ਨੁਕਤਾ ਵੀ ਸਮਝਾਇਆ ਵੀ ਇਹ ਸਾਰਾ ਕੁਝ ਗੁਜਰਾਨ ਹੈ, ਸਹੂਲਤਾਂ ਨੇ, ਦਾਤਾਂ ਦੇ ਨਾਲ ਨਾਲ ਉਸ ਦਾਤੇ ਨੂੰ ਵੀ ਮੰਗੀ, ਕਿਉਂਕਿ ਦਾਤਾਂ ਉਦੋਂ ਤੱਕ ਨੇ ਜਦੋਂ ਤੱਕ ਸਾਡੇ ਸਰੀਰ ਵਿੱਚ ਪ੍ਰਾਣ ਨੇ। ਜਦੋਂ ਸਰੀਰ ਵਿੱਚੋਂ ਪ੍ਰਾਣ ਨਿਕਲ ਗਏ, ਇਹ ਸਾਰਾ ਕੁਝ ਇੱਥੇ ਧਰਿਆ ਧਰਾਇਆ ਰਹਿ ਜਾਣਾ ਹੈ। ਨਾਲ ਨਿਭਣ ਵਾਲਾ ਉਸ ਮਾਲਕ ਦਾ ਸਿਮਰਨ ਹੈ, ਉਸ ਕਰਤੇ ਦੀ ਬੰਦਗੀ ਹੈ। ਮੈਂ ਕਿਹਾ ਮੰਗੋ ਖਿਸ਼ ਥਿਰ ਨਾ ਰਹਾਈ, ਹਰ ਬੀਜੈ ਨਾਮ ਪਿਆਰੀ ਜੀਓ। ਮੰਗੋ ਰਾਮ ਤੇ ਇੱਕ ਦਾਨ, ਉਹ ਸਾਰੇ ਦਾਨ ਕਰਨ ਵਾਲਾ ਹੈ। ਮਨ ਇੱਛਾ ਦਾਨ ਕਰਨ, ਦਾਨ ਦਾ ਅਰਥ ਹੈ ਉਹ ਦਾਨ ਦੇਣ ਵਾਲਾ, ਦਾਤਾ ਦੇਣ ਵਾਲਾ। ਤੇ ਸਾਹਿਬ ਕਹਿੰਦੇ ਉਹਦੇ ਤੋਂ ਇਹ ਵੀ ਦਾਨ ਮੰਗ। ਵੈਸੇ ਤਾਂ ਅਰਦਾਸ ਵਿੱਚ ਆਪਾਂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸਾਰਿਆਂ ਦਾਨਾਂ ਨੂੰ ਸ਼੍ਰੋਮਣੀ ਦਾਨ ਜਿਹੜਾ ਹੈ ਉਹ ਪਰਮੇਸ਼ੁਰ ਦਾ ਨਾਮ ਹੈ, ਉਹ ਮੰਗਦੇ ਹਾਂ। ਸਾਹਿਬ ਨੇ ਕਿਰਪਾ ਕੀਤੀ, ਕਹਿਣ ਲੱਗੇ ਮੰਗੋ ਰਾਮ ਤੇ ਇੱਕ ਦਾਨ, ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ। ਇਹ ਪ੍ਰਭੂ ਮੈਨੂੰ ਇਹ ਦਾਨ ਦੇ ਜਿਹਨੂੰ ਸਿਮਰਨ ਦੇ ਨਾਲ ਮੇਰੇ ਸਾਰੇ ਮਨੋਰਥ ਜਿਹੜੇ ਨੇ ਉਹ ਪੂਰੇ ਹੋ ਜਾਣ। ਗਰੀਬ ਨਵਾਜ ਨੇ ਕਿਰਪਾ ਕੀਤੀ, ਕਹਿਣ ਲੱਗੇ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ। ਉਹ ਪ੍ਰਭੂ ਸਾਡੇ ਮਨ ਮੰਗੀਆਂ ਮੁਰਾਦਾਂ ਦਾਨ ਸਾਨੂੰ ਦਾਤਾਂ ਦੇਣ ਵਾਲਾ ਹੈ ਤੇ ਹਰ ਥਾਂ ਤੇ ਰਮਿਆ ਹੋਇਆ ਤੇ ਸਾਰੀਆਂ ਸਾਡੀਆਂ ਜਿਹੜੀਆਂ ਆਸਾਂ ਨੇ ਉਹ ਪੂਰੀਆਂ ਕਰਨ ਵਾਲਾ ਹੈ।
ਸਾਡੀ
ਜ਼ਿੰਦਗੀ ਦੇ ਜਿਹੜੇ ਝਗੜੇ ਨੇ, ਜਿਹੜੀ ਕਲਾ ਕਲੇਸ਼ ਹੈ, ਇਹਦਾ ਵੀ ਉਹ ਖੰਡਨ ਕਰਨ ਵਾਲਾ ਹੈ। ਇਸ ਕਰਕੇ ਜਦੋਂ ਪ੍ਰਭੂ ਨਾਲ ਜੁੜਾਂਗੇ ਤੇ ਸਾਡੀ ਜ਼ਿੰਦਗੀ ਵਿੱਚੋਂ ਜਿਹੜੇ ਅੰਦਰ ਕਈ ਤਰ੍ਹਾਂ ਦੇ ਝੋਰੇ, ਕਈ ਤਰ੍ਹਾਂ ਦੇ ਅੰਦੇਸ਼ੇ, ਕਈ ਤਰ੍ਹਾਂ ਦੇ ਕਲ ਕਲੇਸ਼ ਨੇ, ਉਹ ਵੀ ਨਿਵਿਰਤ ਹੋਣਗੇ। ਗਰੀਬ ਨਵਾਜ ਨੇ ਕਿਰਪਾ ਕੀਤੀ, ਸਾਨੂੰ ਸਮਝਾਇਆ, ਕਹਿਣ ਲੱਗੇ ਜਿਹੜੇ ਝਗੜੇ ਪੰਚ ਸਰਪੰਚ ਵੀ ਨਹੀਂ ਨਿਬੇੜ ਸਕਦੇ, ਜਿਹੜੇ ਸਿਕਦਾਰ ਚੌਧਰੀਆਂ ਤੋਂ ਵੀ ਨਹੀਂ ਨਿਬੜਦੇ, ਜਿਹੜੇ ਵੱਡੇ ਵੱਡੇ ਉਮਰਾਵ ਵਜ਼ੀਰ ਵੀ ਅੰਦਰ ਦੀ ਜਿਹੜੀ ਕਲਾ ਕਲੇਸ਼ ਵਾਲੀ ਅਵਸਥਾ ਹੈ ਉਹ ਦੂਰ ਨਹੀਂ ਕਰ ਸਕਦੇ, ਉਹ ਕੇਵਲ ਪਰਮਾਤਮਾ ਨਾਲ ਜੁੜ ਕੇ ਹੀ ਦੂਰ ਹੁੰਦੀ। ਅੰਦਰ ਹਰ ਵੇਲੇ ਝਗੜਾ ਚੱਲ ਰਿਹਾ, ਹਰ ਵੇਲੇ ਕਲਾ ਚੱਲ ਰਹੀ ਹੈ, ਕਲੇਸ਼ ਚੱਲ ਰਿਹਾ। ਸਾਹਿਬ ਕਹਿੰਦੇ ਸੱਚਮੁੱਚ ਮਿਲ ਪੰਚੋ ਨੇ ਸਹਿਸਾ ਚੁਕਾਇਆ, ਸਿਕਦਾਰੋ ਨਹਿ ਪਤੀ ਆਇਆ, ਉਮਰਾਵੋ ਆਗੈ ਝੇਰਾ, ਮਿਲ ਰਾਜਨ ਰਾਮ ਨਬੇਰਾ। ਝਗੜਾ ਏਕ ਨਬੇਰੋ ਰਾਮ, ਆ ਜਿਹੜਾ ਅੰਦਰ ਦਾ ਝਗੜਾ ਹੈ, ਅੰਦਰ ਜਿਹੜੀ ਕਲਾ ਕਲੇਸ਼ ਹੈ, ਇਹ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਦੂਰ ਹੁੰਦੀ ਹੈ। ਸਭ ਕਿਰਪਾ ਕਰ ਰਹੇ ਨੇ ਪ੍ਰਭ ਸਿਮਰ, ਇਸ ਲਈ ਤੂੰ ਹੇ ਜੀਵ ਉਸ ਪਰਮਾਤਮਾ ਨੂੰ ਸਿਮਰਨਾ ਕਰ, ਨਾਨਕ ਨਹਿ ਦੂਰਨਾ। ਹੇ ਨਾਨਕ, ਉਹ ਪ੍ਰਭੂ ਤੇਰੇ ਤੋਂ ਦੂਰ ਨਹੀਂ ਹੈ। ਇਹ ਆਸ ਰੱਖ ਕੇ ਜਿਵੇਂ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈਂ ਤੁਮ ਰਾਖਨ ਹਾਰੇ, ਜਿਵੇਂ ਮਾਤਾ ਦੇ ਉਦਰ ਵਿੱਚ ਜਿਹੜੀ ਭਿਆਨਕ ਅਗਨੀ ਸੀ ਉਹਦੇ ਤੋਂ ਮਾਲਕ ਬਚਾਉਣ ਵਾਲਾ ਹੈ, ਤੇ ਬਿਲਕੁਲ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਮਾਤਾ ਦੇ ਉਧਰ ਵਿੱਚ, ਮਾਤਾ ਦੇ ਪੇਟ ਵਿੱਚ ਜਿਸ ਤਰ੍ਹਾਂ ਅੱਗ ਸੀ, ਇਵੇਂ ਸੰਸਾਰ ਵਿੱਚ ਮੋਹ ਮਾਇਆ ਹੈ, ਵਿਸ਼ੇ ਵਿਕਾਰ ਨੇ, ਜਿਵੇਂ ਉਸ ਅੱਗ ਤੋਂ ਮਾਲਕ ਬਚਾਉਂਦਾ ਹੈ। ਜੇ ਇੱਥੇ ਵੀ ਉਹਦੇ ਅੱਗੇ ਅਰਦਾਸ ਕਰਾਂਗੇ, ਉਹਦੇ ਸਿਮਰ ਨਾਲ ਜੁੜਾਂਗੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ, ਹੇ ਪ੍ਰਭੂ ਇਸ ਅੱਗ ਦੇ ਸਮੁੰਦਰ ਵਿੱਚੋਂ ਵੀ ਸਾਨੂੰ ਕਿਰਪਾ ਕਰਕੇ ਪਾਰ ਕਰ ਲਵੋ। ਅਗਨ ਸਾਗਰ ਬੂਢਤ ਸੰਸਾਰਾ, ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰਾ। ਕ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਉਹ ਪ੍ਰਭੂ ਜਿਹੜਾ ਹੈ ਉਹ ਸਾਡੇ ਅੰਦਰ ਇਸ ਭਿਆਨਕ ਅੱਗ ਨੂੰ ਬੁਝਾ ਕੇ ਸਾਨੂੰ ਅੰਦਰੋਂ ਸ਼ਾਂਤ ਕਰਨ ਵਾਲਾ ਹੈ। ਇਸ ਕਰਕੇ ਸਾਹਿਬ ਕਿਰਪਾ ਕਰ ਰਹੇ ਨੇ ਕਿ ਉਹ ਦੂਰ ਨਹੀਂ ਹੈ, ਇਹ ਮਨ ਮਤ ਜਾਣੈ ਹਰ ਦੂਰ ਹੈ, ਸਦਾ ਵੇਖ ਹਦੂਰ, ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ, ਜੈ ਜੈ ਪੇਖੋ ਤੈ ਹਜੂਰ, ਦੂਰ ਕਤਹੋ ਨਾ ਜਾਈ, ਰਵ ਰਿਆ ਸਰਬੱਤਰ ਮੈਂ ਮਨ ਸਦਾ ਧਿਆਈ, ਈਤ ਊਤ ਨਹੀਂ ਵਿਛੜੈ ਸੋ ਸੰਗੀ ਗਣੀਐ। ਜਿਹੜਾ ਇੱਥੇ ਉੱਥੇ ਲੋਕ ਪ੍ਰਲੋਕ ਵਿੱਚ ਕਦੇ ਵੀ ਨਹੀਂ ਵਿਛੜਦਾ, ਜਿਹੜਾ ਸਦਾ ਸਾਡੇ ਨਾਲ ਹੈ, ਕਹਿਣ ਲੱਗੇ ਉਹਨੂੰ ਧਿਆ, ਉਹ ਪ੍ਰਭੂ ਤੇਰੇ ਤੋਂ ਦੂਰ ਨਹੀਂ ਹੈ, ਉਹਨੂੰ ਸਿਮਰਿਆ ਕਰ।
ਸਭ ਰੰਗ ਮਾਨਾ ਜਿਸ ਸੰਗ ਤੈਸੋ ਲਾਇਆ ਨੇਹੋ,
ਜਿਸ ਨੂੰ ਮਿਲਣ ਨਾਲ ਜਿਹਦੀ ਬਰਕਤ ਨਾਲ ਸਾਰੇ ਮੌਜ ਮੇਲੇ ਤੂੰ ਮਾਣਦੈ, ਭਾਵ ਹਰ ਤਰ੍ਹਾਂ ਦਾ ਰੰਗ ਮਾਨਣ ਲਈ ਤੈਨੂੰ ਜ਼ਿੰਦਗੀ ਵਿੱਚ ਮਾਲਕ ਨੇ ਬਖਸ਼ਿਸ਼ਾਂ ਕੀਤੀਆਂ ਹੋਈਆਂ ਨੇ। ਦੁਨਿਆਵੀ ਤੌਰ ਤੇ ਜਦੋਂ ਅਸੀਂ ਸੁੱਖ ਮਾਣਦੇ ਹਾਂ ਤੇ ਕਈ ਵਾਰ ਬਜ਼ੁਰਗ ਕਿਹਾ ਕਰਦੇ ਸਨ, ਮਾਲਕ ਨੇ ਰੰਗ ਲਾਇਆ ਹੋਇਆ, ਮਾਲਕ ਨੇ ਹਰ ਤਰ੍ਹਾਂ ਦੀ ਬਖਸ਼ਿਸ਼ ਕੀਤੀ ਹੋਈ ਹੈ। ਸਭ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਹਬ ਰੰਗ ਮਾਣੈ ਜਿਸ ਸੰਗ, ਜਿਹਦੇ ਨਾਲ ਮਿਲ ਕੇ ਜਿਹਦੀ ਕਿਰਪਾ ਨਾਲ ਜਿਹਦੀ ਬਰਕਤ ਨਾਲ ਸਾਰੇ ਰੰਗ ਸਾਰੇ ਮੌਜ ਤੂੰ ਜ਼ਿੰਦਗੀ ਦੇ ਵਿੱਚ ਮਾਣਦੈ, ਤੈਸੋ ਲਾਈਐ ਨੇਹੋ, ਉਸ ਪ੍ਰਭੂ ਨਾਲ ਆਪਣਾ ਪਿਆਰ ਪਾ, ਉਹਦੇ ਨਾਲ ਆਪਣੀ ਪ੍ਰੀਤ ਜੋੜ, ਭਾਵ ਉਸ ਪ੍ਰਭੂ ਨੂੰ ਪਿਆਰ ਕਰਿਆ ਕਰ, ਉਹਨੂੰ ਸਿਮਰਿਆ ਕਰ, ਉਹਦੀ ਭਗਤੀ ਵਿੱਚ ਜੁੜ, ਪ੍ਰੇਮਾ ਭਗਤੀ ਕਰ ਉਸ ਮਾਲਕ ਦੀ, ਜਿਹਦੀ ਕਿਰਪਾ ਨਾਲ ਤੂੰ ਸਾਰੇ ਦੁਨੀਆਂ ਦੇ ਰੰਗ ਮਾਣ ਰਿਹਾ ਹੈ।
ਸੋ ਸਾਹਿਬ ਨਾ ਵਿਸਰੋ, ਨਾਨਕ ਜਿਨ ਸੁੰਦਰ ਰਚਿਆ ਦੇਹੋ,
ਇਹ ਨਾਨਕ ਜਿਨ੍ਹੇ ਇਹ ਸਾਡਾ ਸੁੰਦਰ ਦੇਹ ਭਾਵ ਸਰੀਰ ਦੀ ਰਚਨਾ ਰਚੀ ਹੈ, ਉਹ ਪ੍ਰਭੂ ਸਾਨੂੰ ਜ਼ਿੰਦਗੀ ਦੇ ਵਿੱਚ ਥੋੜਾ ਸਮਾਂ ਵੀ ਕਦੇ ਨਹੀਂ ਵਿਸਰਨਾ ਚਾਹੀਦਾ। ਸਤਿਗੁਰੂ ਅਸੀਸਾਂ ਦਿੰਦੇ ਨੇ, ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਜਿਹਦੀ ਕਿਰਪਾ ਦੇ ਨਾਲ ਸਦਾ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੇ ਆਨੰਦ, ਕਈ ਤਰ੍ਹਾਂ ਦੇ ਰਸ ਭੋਗ, ਕਈ ਤਰ੍ਹਾਂ ਦੇ ਰੰਗ ਮਨੁੱਖ ਮਾਣਦਾ, ਸਭ ਕਹਿੰਦੇ ਉਸ ਦਾਤੇ ਨੂੰ ਇੱਕ ਤਿਲ ਵੀ ਜ਼ਿੰਦਗੀ ਵਿੱਚੋਂ ਕਦੇ ਵਿਸਾਰਨਾ ਨਹੀਂ ਚਾਹੀਦਾ। ਹੁਣ ਵੇਖੋ ਸਾਡੇ ਇਸ ਸਰੀਰ ਦਾ ਵਜੂਦ ਕੀ ਹੈ। ਸਤਿਗੁਰਾਂ ਨੇ ਕਿਰਪਾ ਕੀਤੀ, ਰਮਈਆ ਕੇ ਗੁਣ ਚੇਤ ਭਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਵੇਖ ਤੇਰਾ ਮੂਲ ਕੀ ਸੀ ਤੇ ਤੂੰ ਦਿਸਦਾ ਕੀ ਹੈ। ਮੂਲ ਤੇ ਤੇਰਾ ਇਹੀ ਹੈ ਨਾ ਕਿ ਮਾਤਾ ਦਾ ਰਕਤ ਤੇ ਪਿਤਾ ਦਾ ਬਿੰਦ, ਇਹਦੇ ਤੋਂ ਤੇਰਾ ਵਜੂਦ ਜਿਹੜਾ ਹੋਂਦ ਵਿੱਚ ਆਇਆ ਹੈ। ਪਾਣੀ ਮੈਲਾ ਮਾਟੀ ਗੋਰੀ, ਵੇਖ ਪਿਤਾ ਦੇ ਬਿੰਦ ਤੋਂ ਤੇ ਮਾਤਾ ਦੇ ਰਕਤ, ਗੋਰੀ ਦਾ ਅਰਥ ਹੈ ਗੇਰੂਆ ਭਾਵ ਲਾਲ ਰੰਗ, ਜੋ ਰਕਤ ਦਾ ਰੰਗ ਹੈ। ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ, ਇਸ ਪਾਣੀ ਤੇ ਜਿਨ ਤੂੰ ਘੜਿਆ, ਮਾਟੀ ਕਾ ਲੈ ਦਿਓਰਾ ਕਰਿਆ। ਸਭ ਕਹਿੰਦੇ ਜਿਨ ਕੀਤਾ ਮਾਟੀ ਤੇ ਰਤਨ, ਗਰਮ ਮੈਂ ਰਾਖਿਆ ਜਿਨ ਕਰ ਜਤਨ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ, ਜਿਨੇ ਤੈਨੂੰ ਸਾਜਿਆ, ਜਿਨੇ ਤੈਨੂੰ ਸਵਾਰਿਆ, ਜਿਨੇ ਤੈਨੂੰ ਸ਼ਿੰਗਾਰਿਆ, ਉਵੇਂ ਤੂੰ ਕੀ ਸੈ। ਇੱਕ ਮਾਸ ਦਾ ਲੋਥੜਾ ਹੈ ਨਾ। ਕਿਸੇ ਕਵੀ ਨੇ ਬੜੇ ਸੋਹਣੇ ਬਚਨ ਕਹੇ ਨੇ, ਆਦਮੀ ਕਾ ਜਿਸਮ ਕਿਆ ਹੈ, ਜਿਸ ਪੇ ਸ਼ੈਦਾ ਹੈ ਜਹਾਂ, ਇੱਕ ਮਿੱਟੀ ਕੀ ਇਮਾਰਤ ਇੱਕ ਮਿੱਟੀ ਕਾ ਮਕਾਂ, ਚੂਨਾ ਗਾਰਾ ਖੂਨ ਇਸ ਕਾ ਇੰਟੇ ਇਸ ਕੀ ਹੱਡੀਆਂ, ਚੰਦ ਸਵਾਸੋ ਪੇ ਖੜਾ ਜੇ ਖਿਆਲੀ ਆਸਮਾਂ, ਮੌਤ ਕੀ ਪੁਰਜੋਰ ਆਂਦੀ ਜਬ ਇਸੇ ਟਕਰਾਏਗੀ, ਦੇਖ ਲੈਣਾ ਜੇ ਇਮਾਰਤ ਟੂਟ ਕਰ ਗਿਰ ਜਾਏਗੀ। ਭਗਤ ਰਵਿਦਾਸ ਜੀ ਨੇ ਸਾਡੇ ਤੇ ਕਿਰਪਾ ਕੀਤੀ, ਕਹਿਣ ਲੱਗੇ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾਰਡ ਮਾਸ ਨਾਰੀ ਕੋ ਪਿੰਜਰ ਪੰਖੀ ਬਸੈ ਬਿਚਾਰਾ। ਇਹੀ ਹੈ ਨਾ ਸਾਡਾ ਵਜੂਦ। ਬਾਹਰੋਂ ਭਾਵੇਂ ਕਿਸੇ ਦੀ ਚਮੜੀ ਕਾਲੀ ਹੋਵੇ, ਗੋਰੀ ਹੋਵੇ, ਅੰਦਰ ਤਾਂ ਬਿਲਕੁਲ ਸਿਸਟਮ ਇੱਕੋ ਜਿਹਾ ਨਾ। ਸਾਹਿਬ ਕਹਿੰਦੇ ਵੇਖ ਮਾਲਕ ਨੇ ਕਿੰਨਾ ਸੁੰਦਰ ਪੋਚਾ ਫੇਰ ਕੇ ਤੈਨੂੰ ਇਹ ਸੁੰਦਰ ਸਰੀਰ ਦਿੱਤਾ ਹੈ, ਪਰ ਅਸਲ ਵਿੱਚ ਤੂੰ ਹੈ ਕੀ ਹੈ, ਤੇਰਾ ਵਜੂਦ ਕੀ ਹੈ। ਜਿਸ ਮਾਲਕ ਨੇ ਤੇਰਾ ਇਹ ਸੁੰਦਰ ਦੇਹ ਸੁੰਦਰ ਸਰੀਰ ਰਚਿਆ ਹੈ, ਕਦੇ ਇੱਕ ਖਿੰਨ ਜਿੰਨਾ ਸਮਾਂ ਵੀ ਉਸ ਮਾਲਕ ਨੂੰ ਵਿਸਾਰਿਆ ਨਾ ਕਰ ਜਿਹ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ। ਜਿਹਦੀ ਕਿਰਪਾ ਨਾਲ ਇਹ ਦੁਰਲੱਭ ਦੇ ਮਿਲੀ ਹੈ ਤੂੰ ਉਹਦੀ ਭਗਤੀ ਕਰ। ਜਿਹਦੀ ਕਿਰਪਾ ਦੇ ਨਾਲ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ, ਜਿਹਦੀ ਕਿਰਪਾ ਦੇ ਨਾਲ ਵੇਖ ਮਾਲਕ ਨੇ ਤੈਨੂੰ ਇਹ ਸੁੰਦਰ ਰੂਪ ਦਿੱਤਾ ਹੈ। ਕਹਿੰਦੇ ਇਸ ਜੋਬਨ ਦਾ ਇਸ ਰੂਪ ਦਾ ਹੰਕਾਰ ਨਹੀਂ ਕਰਨਾ, ਇਹਦੇ ਨਾਲ ਨਹੀਂ ਜੁੜਨਾ, ਸਗੋਂ ਉਸ ਮਾਲਕ ਨਾਲ ਜੁੜ ਜਿਹਨੇ ਤੈਨੂੰ ਇਹ ਸੁੰਦਰ ਰੂਪ ਦਿੱਤਾ ਹੈ, ਉਹਦੀ ਇਬਾਦਤ ਕਰਿਆ ਕਰ, ਉਹਦੀ ਬੰਦਗੀ ਵਿੱਚ ਜੁੜ।
ਜਿਉਂ ਪ੍ਰਾਨ ਤਨ ਧਨ ਦੀਆ ਦੀਨੀ ਰਸ ਭੋਗ।
ਹੁਣ ਪੌੜੀ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਜਿਸ ਪ੍ਰਭੂ ਨੇ ਇਹ ਤਨ ਦਿੱਤਾ, ਫਿਰ ਤਨ ਦੇ ਵਿੱਚ ਜੀਓ ਜਿੰਦ ਪਾਈ ਹੈ, ਪ੍ਰਾਣ ਟਿਕਾਏ ਨੇ। ਇਸੇ ਕਰਕੇ ਸਾਹਿਬ ਨੇ ਜਦੋਂ ਅਰਦਾਸ ਕਰਨ ਦੀ ਸਾਨੂੰ ਵਿਧੀ ਦੱਸੀ ਹੈ ਵੀ ਇੱਕ ਤਾਂ ਜਿਹੜਾ ਠਾਕੁਰ ਹੈ ਮਾਲਕ ਹੈ ਉਹ ਪ੍ਰਭੂ ਨੂੰ ਸਮਝਣਾ, ਇਹ ਕਹਿਣਾ ਤੂੰ ਠਾਕੁਰ ਤੁਮ ਪੈ ਅਰਦਾਸ। ਕਿੱਡਾ ਵੱਡਾ ਇਨਕਲਾਬ! ਕਈ ਵਾਰ ਆਪਾਂ ਕਹਿ ਦਿੰਦੇ ਵੀ ਸਾਰੇ ਧਰਮ ਬਰਾਬਰ ਹੈ, ਨਹੀਂ, ਕੁਝ ਐਸੇ ਧਰਮ ਨੇ ਜਿਹੜੇ ਪੱਥਰਾਂ ਨੂੰ ਠਾਕੁਰ ਕਹਿ ਰਹੇ ਨੇ, ਕਿਤੇ ਵੱਡੇ ਵੱਡੇ ਜਗੀਰਦਾਰਾਂ ਨੂੰ ਠਾਕੁਰ ਸਾਹਿਬ ਕਿਹਾ ਜਾਂਦਾ, ਪਰ ਸਿੱਖ ਧਰਮ ਨੇ ਕਿਹਾ ਠਾਕੁਰ ਮੈਂ ਠੁਕਰਾਈ ਤੇਰੀ, ਤੂੰ ਠਾਕੁਰ ਹੈ, ਪੱਥਰ ਠਾਕੁਰ ਨਹੀਂ, ਕੋਈ ਬੰਦਾ ਠਾਕੁਰ ਨਹੀਂ। ਤੇ ਜਦੋਂ ਉਹਦੇ ਅੱਗੇ ਅਰਦਾਸ ਕਰਨੀ ਹੈ ਤੇ ਸੱਚਮੁੱਚ ਸਾਨੂੰ ਸਮਝਾ ਦਿੱਤਾ ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਇਹ ਜਿਹੜਾ ਪਿੰਡ ਰੂਪੀ ਸਰੀਰ ਹੈ ਤੇ ਇਹਦੇ ਵਿੱਚ ਜਿਹੜੀ ਜੀਓ ਰੂਪੀ ਜਿੰਦ ਹੈ, ਇਹ ਸਾਰੀ ਰਾਸ ਪੂੰਜੀ ਤੇਰੀ ਹੈ। ਆਨੰਦ ਸਾਹਿਬ ਦੀ ਬਾਣੀ ਵਿੱਚ ਵੀ ਸਤਿਗੁਰੂ ਕਿਰਪਾ ਕਰਦੇ ਨੇ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਇਸ ਗੁਫਾ ਰੂਪੀ ਸਰੀਰ ਦੇ ਵਿੱਚ ਪਰਮਾਤਮਾ ਨੇ ਜੀਓ ਪਾ ਕੇ, ਜਿੰਦ ਪਾ ਕੇ ਤੇ ਫਿਰ ਸਵਾਸਾਂ ਦਾ ਵਾਜਾ ਵਜਾ ਦਿੱਤਾ। ਕਿਉਂਕਿ ਵਾਜਾ ਕੀ ਹੈ? ਆਪਾਂ ਪੱਖੇ ਰਾਹੀਂ ਹਵਾ ਭਰਦੇ ਹਾਂ, ਸੁਰਾਂ ਨੱਪ ਕੇ ਹਵਾ ਕੱਢੀ ਜਾਂਦੀ ਹੈ। ਜਦੋਂ ਸਵਾਸ ਅੰਦਰ ਜਾਂਦੇ ਨੇ, ਸਵਾਸ ਬਾਹਰ ਆਉਂਦੇ ਨੇ, ਮਨੁੱਖ ਦੀ ਜ਼ਿੰਦਗੀ ਦਾ ਪਰਮਾਤਮਾ ਨੇ ਵੇਖੋ ਇਹ ਸਵਾਸਾ ਰੂਪੀ ਵਾਜਾ ਵਜਾ ਦਿੱਤਾ ਹੈ। ਕਹਿਣ ਲੱਗੇ ਵਾਜਾ ਪਵਨ ਵਜਾਇਆ, ਹਵਾ ਦਾ ਵਾਜਾ ਵਜਾਇਆ ਹੈ, ਮਨੁੱਖ ਸਵਾਸ ਲੈ ਰਿਹਾ, ਸਵਾਸ ਬਾਹਰ ਨਿਕਲ ਰਹੇ ਨੇ। ਇਸ ਕਰਕੇ ਉਹ ਪਰਮਾਤਮਾ ਸਭ ਜੀਓ ਪਿੰਡ ਮੁੱਖ ਨੱਕ ਦੀਆ ਵਰਤਨ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ ਰਾਸਨ ਭੁਗਾਣੀ, ਜਿਨ ਦੀਏ ਸੋ ਪ੍ਰਭ ਚੇਤਨਾ ਆਵਈ ਪਸ਼ੂ ਹਉ ਕਰ ਜਾਣੀ। ਕਹਿੰਦੇ ਇਸ ਪਸ਼ੂ ਬਿਰਤੀ ਮਨੁੱਖ ਨੇ ਕਈ ਵਾਰ ਇਹ ਸਮਝ ਲਿਆ ਵੀ ਸ਼ਾਇਦ ਇਹ ਸਾਰਾ ਕੁਝ ਮੇਰੇ ਆਪਣੇ ਕਰਕੇ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ, ਉਹਦੇ ਵਿੱਚ ਸਪਸ਼ਟ ਕੀਤਾ, ਕਹਿਣ ਲੱਗੇ ਔਰੰਗਜ਼ੇਬ ਤੇਰੇ ਮਨ ਵਿੱਚ ਆਉਂਦਾ ਹੋਵੇਗਾ ਮੇਰੇ ਕੋਲ ਤਖ਼ਤ ਹੈ, ਹਾਥੀ ਘੋੜੇ ਨੇ, ਸਾਜੋ ਸਮਾਨ ਐਸ਼ ਵਰਜ ਹੈ, ਮੇਰਾ ਹੁਕਮ ਚੱਲਦਾ, ਪਰ ਇੱਕ ਚੇਤਾ ਰੱਖੀ ਕਿ ਉਹ ਮਾਲਕ ਸਭ ਤੋਂ ਵੱਡੇ ਤਖ਼ਤ ਦਾ ਮਾਲਕ ਹੈ, ਉਹਨੇ ਇਹ ਕੁਦਰਤ ਰੂਪੀ ਤਖ਼ਤ ਰਚਾ ਕੇ ਉਹਦੇ ਵਿੱਚ ਆਪਣਾ ਆਸਣ ਲਗਾਇਆ ਹੋਇਆ, ਉਹਦਾ ਹੁਕਮ ਸਾਰੇ ਸੰਸਾਰ ਤੇ ਚੱਲਦਾ, ਉਹਦੀ ਹੁਕਮ ਰੂਪੀ ਤਲਵਾਰ ਤੇਰੇ ਤੇ ਵੀ ਲਟਕ ਰਹੀ ਹੈ। ਜਿਵੇਂ ਕੱਲ ਦਾ ਦਿਨ ਜਿਹੜਾ ਲੰਘ ਕੇ ਗਿਆ, ਸੂਬਾ ਸਰਹੰਦ ਨੂੰ ਇੱਕ ਭੁਲੇਖਾ ਸੀ ਨਾ ਵੀ ਸ਼ਾਇਦ ਮੈਂ ਹੀ ਦੂਜਿਆਂ ਨੂੰ ਮਾਰ ਸਕਦਾ, ਮੇਰਾ ਹੀ ਫਰਮਾਨ ਚੱਲ ਸਕਦਾ, ਮੇਰੀ ਹੁਕਮ ਰੂਪੀ ਤਲਵਾਰ ਲਟਕਦੀ ਹੈ। ਪਰ ਉਹਨਾਂ ਨੂੰ ਕੀ ਪਤਾ ਸੀ ਕਿ ਇਹ ਹੁਕਮ ਰੂਪੀ ਤਲਵਾਰ ਮਾਲਕ ਦੀ ਤਾਂ ਹਰ ਇੱਕ ਤੇ ਲਟਕ ਰਹੀ ਹੈ। ਜਦੋਂ ਵੀ ਕੋਈ ਮਨੁੱਖ ਹਕੂਮਤ ਕਰੇ, ਜ਼ੁਲਮ ਕਰੇ, ਅਨਿਆ ਕਰੇ, ਤੇ ਫਿਰ ਮਾਲਕ ਉਹਨੂੰ ਆਪ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਜਾ ਦਿੰਦਾ। ਜਦੋਂ ਸਤਿਗੁਰੂ ਸਾਹਿਬ ਜੀ ਨੇ ਜ਼ਫਰਨਾਮੇ ਵਿੱਚ ਜ਼ਿਕਰ ਕੀਤਾ, ਕਹਿਣ ਲੱਗੇ ਤੂੰ ਸਮਝਦਾ ਹੋਵੇਂਗਾ ਵੀ ਮੇਰੇ ਵਰਗੇ ਹਾਥੀ ਘੋੜੇ ਪਰਮਾਤਮਾ ਕੋਲ ਨਹੀਂ, ਮੇਰੇ ਵਰਗਾ ਤਖ਼ਤ ਉਹਦੇ ਕੋਲ ਨਹੀਂ, ਪਰ ਤੇਰੇ ਮਨ ਵਿੱਚ ਭੁਲੇਖਾ ਹੈ। ਆ ਜੋ ਕੁਝ ਤੇਰੇ ਕੋਲ ਹੈ ਨਾ, ਇਹ ਵੀ ਸਭ ਕੁਝ ਦੇਣ ਵਾਲਾ ਉਹ ਆਪ ਹੈ। ਨਾ ਸਾਜੋ, ਨਾ ਬਾਜੋ, ਨਾ ਫੌਜੋ, ਨਾ ਫਰਸ਼, ਖੁਦਾਵੰਦ ਬਖਸ਼ਿੰਦਾ ਇਹ ਐਸ਼ੋ ਅਰਸ਼। ਇਹ ਸਾਰੀ ਐਸ਼ ਵਰਜ ਉਹ ਖੁਦਾਵੰਦ, ਉਹ ਮਾਲਕ, ਉਹ ਪ੍ਰਭੂ ਅੱਲਾ ਤਾਲਾ ਬਖਸ਼ਿਸ਼ ਕਰਨ ਵਾਲਾ ਹੈ। ਇਸ ਕਰਕੇ ਸਾਹਿਬ ਕਿਰਪਾ ਕਰ ਰਹੇ ਨੇ ਕਿ ਉਹ ਮਾਲਕ ਜਿਸਨੇ ਵੇਖੋ ਸਾਨੂੰ ਤਨ ਦਿੱਤਾ, ਇਹਦੇ ਵਿੱਚ ਜੀਓ ਜਿੰਦ ਟਿਕਾਈ, ਪ੍ਰਾਣ ਟਿਕਾਏ, ਇਸੇ ਲਈ ਉਹਨੂੰ ਪ੍ਰਾਣਪਤੀ ਕਿਹਾ ਜਾਂਦਾ ਨਾ। ਦੁਨੀਆਂ ਵਿੱਚ ਵੇਖਾਂਗੇ ਤੇ ਕੋਈ ਲੱਖਾਂ ਪਤੀ, ਕੋਈ ਕਰੋੜਾਂ ਪਤੀ, ਕੋਈ ਸੈਨਾਪਤੀ, ਕੋਈ ਰਾਸ਼ਟਰਪਤੀ, ਕੋਈ ਕੁਲਪਤੀ, ਪਰ ਪ੍ਰਾਣ ਪਤੀ ਇੱਕੋ ਹੀ ਹੈ। ਸੱਚਮੁੱਚ ਰਾਸ਼ਟਰਪਤੀ ਦੇ ਅੰਦਰ ਵੀ ਜਿਹੜੇ ਪ੍ਰਾਣ ਨੇ ਨਾ, ਉਹਨਾਂ ਪ੍ਰਾਣਾਂ ਦਾ ਪਤੀ ਮਾਲਕ ਹੈ। ਕੁਲਪਤੀ ਦੇ ਅੰਦਰ ਵੀ ਜਿਹੜੇ ਪ੍ਰਾਣ ਨੇ ਉਹ ਪ੍ਰਾਣਾਂ ਦਾ ਪਤੀ ਮਾਲਕ ਹੈ। ਪ੍ਰਾਣ ਪਤੀ ਕੇਵਲ ਇੱਕੋ ਹੀ ਹੈ। ਇਸ ਕਰਕੇ ਸਾਹਿਬ ਕਹਿੰਦੇ ਜਿਸ ਮਾਲਕ ਨੇ ਜੀਓ ਪ੍ਰਾਣ ਤਨ ਧਨ ਦੀਆ, ਜਿਹਨੇ ਤੈਨੂੰ ਜਿੰਦ ਦਿੱਤੀ, ਪ੍ਰਾਣ ਦਿੱਤੇ, ਤਨ ਸਰੀਰ ਦਿੱਤਾ, ਵਰਤਣ ਲਈ ਧਨ ਦਿੱਤਾ, ਦੀਨੇ ਰਸ ਭੋਗ ਤੇ ਦੁਨੀਆਂ ਅੰਦਰ ਸਵਾਦਲੇ ਰਸਾਂ ਦੇ ਜਿਹੜੇ ਤੂੰ ਭੋਗ ਮਾਣ ਰਿਹਾ ਨਾ, ਇਹ ਉਸ ਮਾਲਕ ਨੇ ਦਿੱਤੇ ਨੇ। ਇਸ ਕਰਕੇ ਜਦੋਂ ਵੀ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ, ਉਹ ਮਾਲਕ ਚੇਤੇ ਕਰਿਆ ਕਰ ਜਿਹਦੀ ਕਿਰਪਾ ਦੇ ਨਾਲ ਤੂੰ ਇਹ ਰਸ ਮਾਣ ਰਿਹਾ ਹੈ।
ਮੰਦਰ ਰਥ ਅਸ ਦੀਏ ਰਾਜ ਭਲੇ ਸੰਜੋਗ,
ਇੱਕ ਚੰਗੇ ਸੰਜੋਗ ਬਣਾ ਕੇ, ਚੰਗੀ ਕਿਸਮਤ ਨਾਲ ਤੇਰੇ ਚੰਗੇ ਭਾਗ ਬਣਾ ਕੇ ਮਾਲਕ ਨੇ ਤੈਨੂੰ ਸੋਹਣੇ ਘਰ, ਸੋਹਣੇ ਮਕਾਨ, ਅਸਵਾਰੀਆਂ ਕਰਨ ਲਈ ਰੱਥ ਘੋੜੇ ਤੇ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਜਿਹੜੀਆਂ ਨੇ ਉਹ ਪ੍ਰਦਾਨ ਕੀਤੀਆਂ ਨੇ। ਜਿਹ ਪ੍ਰਸਾਦ ਅਸਵ ਹਸਤ ਅਸਵਾਰੀ, ਮਨ ਤਿਸ ਪ੍ਰਭ ਕੋ ਕਬਹੂ ਨਾ ਵਿਸਾਰੀ, ਜਿਹਦੀ ਕਿਰਪਾ ਦੇ ਨਾਲ ਤੂੰ ਸੋਹਣੇ ਹਾਥੀ ਘੋੜਿਆਂ ਦੀ ਸਵਾਰੀ ਕਰਦਾ ਨਾ, ਉਹਨੂੰ ਕਦੇ ਵਿਸਾਰਿਆ ਨਾ ਕਰ। ਤੇ ਜੇ ਤੂੰ ਇਹਨਾਂ ਵਿੱਚ ਹੀ ਚਿੱਤ ਲਾ ਬੈਠਾ ਤੇ ਵੇਖ, ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ, ਕਹਾਂ ਭਇਓ ਦਰ ਬਾਂਧੇ ਹਾਥੀ ਖਿੰਨ ਮੈਂ ਭਈ ਪਰਾਈ। ਫਿਰ ਤਾਂ ਇਹ ਗੱਲ ਸਮਝ ਲਵੀ ਕਿ ਹਸਤ ਰੱਥ ਅਸੋ ਪਵਨ ਤੇਜ ਧਣੀ ਭੂਮਨ ਚਤੁਰਾਂਗਾ, ਸੰਗ ਨਾ ਚਾਲਿਓ ਇਨ ਮੈਂ ਕਛੂਐ ਊਠ ਸਧਾਇਓ ਨਾਂਗਾ। ਤੂੰ ਸੰਸਾਰ ਤੋਂ ਨੰਗੇ ਪੈਰ ਖਾਲੀ ਹਾਥੀ ਇੱਕ ਦਿਨ ਤੁਰ ਜਾਣਾ, ਇਨ੍ਹਾਂ ਅਸਵਾਰੀਆਂ ਵਿੱਚ ਮਸਤ ਹੋ ਕੇ ਦਾਤਾਂ ਦੇਣ ਵਾਲੇ ਪ੍ਰਭੂ ਨੂੰ ਕਦੇ ਵਿਸਾਰੀ ਨਾ। ਭਗਤ ਕਬੀਰ ਸਾਹਿਬ ਜੀ ਨੂੰ ਜਦੋਂ ਕਿਸੇ ਨੇ ਪੁੱਛਿਆ ਵੀ ਇੱਕ ਪਾਸੇ ਰਾਜੇ ਦੀ ਰਾਣੀ ਹੋਵੇ, ਉਹਦੇ ਤਨ ਤੇ ਰੇਸ਼ਮੀ ਪੁਸ਼ਾਕਾਂ ਹੋਣ, ਗਲੇ ਵਿੱਚ ਸੋਨੇ ਦਾ ਹਾਰ, ਹੀਰੇ ਮੋਤੀ ਜਵਾਹਰਾਤ, ਕਈ ਤਰ੍ਹਾਂ ਦੇ ਗਹਿਣੇ ਉਹਨੇ ਪਹਿਨੇ ਹੋਣ, ਉਹਨੂੰ ਪੱਖਾ ਝੱਲਣ ਲਈ, ਮੁੱਠੀ ਚਾਪੀ ਕਰਨ ਲਈ ਕਈ ਤਰ੍ਹਾਂ ਦੀਆਂ ਦਾਸੀਆਂ ਹੋਣ, ਜੋ ਹਰ ਵੇਲੇ ਸਲਾਮ ਕਰਕੇ ਝੁਕ ਕੇ ਉਹਨੂੰ ਆਪਣਾ ਅਕੀਦਾ ਅਰਪਣ ਕਰਨ, ਪਰ ਉਹ ਰਾਜੇ ਦੀ ਰਾਣੀ ਇਹਦੇ ਵਿੱਚ ਹੀ ਉਲਝੀ ਹੋਵੇ, ਕਦੇ ਪਰਮਾਤਮਾ ਦੀ ਸਿਫਤ ਸਲਾਹ ਨਾ ਕਰੇ, ਤੇ ਦੂਸਰੇ ਪਾਸੇ ਕੋਈ ਗਰੀਬ ਔਰਤ ਜਿਹਦੇ ਤਨ ਤੇ ਸਧਾਰਨ ਜੇ ਵਸਤਰ ਨੇ, ਕੋਈ ਚੰਗੇ ਗਹਿਣੇ ਵੀ ਨਹੀਂ ਹੈ, ਜੇ ਕੋਈ ਪੁੱਛੇ ਵੀ ਭਗਤ ਕਬੀਰ ਸਾਹਿਬ ਇਹ ਦੱਸੋ ਵੀ ਇਹਨਾਂ ਦੋਵਾਂ ਦੇ ਵਿੱਚੋਂ ਪਹਿਰਾਵਾ ਚੰਗਾ ਕਿਹਦਾ, ਤੇ ਭਗਤ ਕਬੀਰ ਸਾਹਿਬ ਕਹਿੰਦੇ ਉਸ ਪ੍ਰਭੂ ਦੀ ਸੇਵਕਾ ਦਾ ਜਿਹੜੀ ਪਰਮੇਸ਼ਰ ਦੀ ਬੰਦਗੀ ਵਿੱਚ ਲੱਗੀ ਹੋਈ ਹੈ। ਤੇ ਜਗਿਆਸੂ ਪ੍ਰਸ਼ਨ ਕਰਦਾ ਵੀ ਇੱਕ ਪਾਸੇ ਸਧਾਰਨ ਦੀ ਪੁਸ਼ਾਕ ਤੇ ਇੱਕ ਪਾਸੇ ਲੱਖਾਂ ਕਰੋੜਾਂ ਦੀ ਪੁਸ਼ਾਕ, ਕੀਮਤੀ ਉਹਦੇ ਤੇ ਕਢਾਈਆਂ ਕੱਢੀਆਂ ਹੋਈਆਂ, ਸੋਨੇ ਚਾਂਦੀ ਦੇ ਗਹਿਣੇ, ਤੇ ਇਹ ਬੇਇਨਸਾਫੀ ਕਿਉਂ ਕਰ ਦਿੱਤੀ ਵੀ ਇੱਕ ਹਰੀ ਦੀ ਸੇਵਕਾ ਦੀ ਸਧਾਰਨ ਜੀ ਪੁਸ਼ਾਕ ਰਾਣੀ ਦੇ ਕੀਮਤੀ ਪਹਿਰਾਵੇ ਤੋਂ ਵਧੀਆ ਹੈ? ਤੇ ਭਗਤ ਕਬੀਰ ਸਾਹਿਬ ਜੀ ਨੇ ਬੜਾ ਸੋਹਣਾ ਉੱਤਰ ਦਿੱਤਾ, ਕਹਿਣ ਲੱਗੇ ਕਬੀਰ ਹੈ ਗੈ ਬਾਹਨ ਸਗਨ ਘਨ ਛਤਰਪਤੀ ਕੀ ਨਾਰ। ਹੈ ਗੈ ਦਾ ਅਰਥ ਹੁੰਦਾ ਹਾਥੀ ਘੋੜੇ, ਬਹੁਤੇ ਹੋਣ ਰੱਥ ਅਸਵਾਰੀਆਂ, ਛਤਰਪਤੀ ਦੀ ਉਹ ਰਾਣੀ ਹੋਵੇ। ਕਬੀਰ ਹੈ ਗੈ ਬਾਹਨ ਸਗਨ ਘਨ ਛਤਰਪਤੀ ਕੀ ਨਾਰ, ਤਾਸ ਪਟੰਤਰ ਨਾ ਪੁੱਜੈ ਹਰ ਜਨ ਕੀ ਪਨਹਾਰ। ਇੱਕ ਪਾਸੇ ਪ੍ਰਭੂ ਦੀ ਸੇਵਕਾ ਹੋਵੇ ਸਧਾਰਨ ਜਿਹਾ ਲਿਬਾਸ, ਤੇ ਉਸ ਪ੍ਰਭੂ ਦੀ ਸੇਵਕਾ ਦੇ ਸਧਾਰਨ ਲਿਬਾਸ ਦੇ ਤੁਲ ਰਾਜੇ ਦੀ ਰਾਣੀ ਦੀ ਕੀਮਤੀ ਪੁਸ਼ਾਕ ਉਹਦੇ ਬਰਾਬਰ ਨਹੀਂ ਹੋ ਸਕਦੀ। ਪ੍ਰਸ਼ਨ ਹੋਇਆ ਕਬੀਰ ਨ੍ਰਿਪ ਨਾਰੀ ਕਿਉਂ ਨਿੰਦੀ ਹੈ, ਰਾਜੇ ਦੀ ਰਾਣੀ ਦੇ ਪਹਿਰਾਵੇ ਨੂੰ ਕਿਉਂ ਨਿੰਦ ਦਿੱਤਾ, ਕਿਉਂ ਹਰ ਚੇਰੀ ਕੋ ਮਾਣ ਤੇ ਹਰੀ ਦੀ ਸੇਵਕਾ ਦੇ ਸਧਾਰਨ ਲਿਬਾਸ ਨੂੰ ਏਡਾ ਮਾਣ? ਕਹਿੰਦੇ ਦੋਵਾਂ ਵਿੱਚ ਅੰਤਰ ਬੜਾ ਹੈ। ਉਹ ਮਾਂਗ ਸਵਾਰੈ ਬਿਖੈ ਕੋ ਉਹ ਸਿਮਰੈ ਹਰ ਨਾਮ। ਰਾਜੇ ਦੀ ਰਾਣੀ ਤਾਂ ਆਪਣੀ ਮਾਂਗ ਸਵਾਰਦੀ ਹੈ, ਪੱਟੀਆਂ ਸਜਾਉਂਦੀ ਹੈ, ਤਨ ਤੇ ਪੁਸ਼ਾਕਾਂ ਪਹਿਨਦੀ ਹੈ, ਉਹ ਦੁਨਿਆਵੀ ਵਿਸ਼ੇ ਵਿਕਾਰਾਂ ਦਾ ਪ੍ਰਤੀਕ ਹੈ, ਪਰ ਹਰੀ ਦੀ ਸੇਵਕਾ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜੀ ਹੋਈ ਹੈ। ਇਸ ਕਰਕੇ ਇੱਕ ਪਾਸੇ ਹਾਥੀ ਘੋੜੇ, ਸੋਹਣੇ ਰੱਥ, ਕੀਮਤੀ ਪੁਸ਼ਾਕਾਂ, ਤੇ ਦੂਸਰੇ ਪਾਸੇ ਸਧਾਰਨ ਜਿਹਾ ਜੀਵ, ਉਹ ਕੀਮਤੀ ਹੈ, ਉਹ ਅਨਮੋਲ ਹੈ, ਕਿਉਂਕਿ ਜੋ ਮਾਲਕ ਇਹ ਦਾਤਾਂ ਦਿੰਦਾ ਜਿਹੜਾ ਉਸ ਦਾਤੇ ਨਾਲ ਜੁੜ ਜਾਂਦਾ ਹੈ। ਇਹ ਚੇਤਾ ਰੱਖੀਏ ਕਿ ਦਾਤਾਂ ਸਾਰਿਆਂ ਕੋਲ ਨੇ, ਅਕਿਰਤ ਘਣਾ ਨੂੰ ਪਾਲਦਾ ਜਿਹੜੇ ਪਰਮਾਤਮਾ ਦੀ ਹੋਣ ਤੋਂ ਮੁਨਕਰ ਨੇ ਦਾਤਾਂ ਤੇ ਉਹਨਾਂ ਕੋਲ ਵੀ ਹੈ, ਪਰ ਜੀਵਨ ਉਹਨਾਂ ਦਾ ਸਫਲ ਹੈ ਜਿਨ੍ਹਾਂ ਕੋਲ ਦਾਤਾ ਹੈ, ਦਾਤਾ ਸਾਰਿਆਂ ਕੋਲ ਨਹੀਂ ਹੈ। ਕਈ ਵਾਰ ਨਾਸਤਿਕ ਬੰਦੇ ਦਾ ਜਿਹੜਾ ਘਰ ਹੈ ਬਾਹਰਲੀਆਂ ਬਰੂਹਾਂ ਤੱਕ ਰਿਜਕ ਨਾਲ ਭਰਿਆ ਹੁੰਦਾ ਹੈ, ਸਾਹਿਬ ਕਹਿੰਦੇ ਉਹਦੇ ਕੋਲ ਦਾਤਾਂ ਤੇ ਹੈ ਪਰ ਦਾਤਾ ਨਹੀਂ ਹੈ, ਦਾਤਾਂ ਤੇ ਸਿਫਰਾਂ ਨੇ, ਤੇ ਸਿਫਰਾਂ ਜਿੰਨੀਆਂ ਮਰਜ਼ੀ ਵਧਾਈ ਚੱਲੋ ਜਦੋਂ ਤੱਕ ਇੱਕ ਦਾਤਾ ਨਹੀਂ ਆਵੇਗਾ ਉਦੋਂ ਤੱਕ ਉਹਨਾਂ ਸਿਫਰਾਂ ਦੀ ਕੀਮਤ ਕੋਈ ਨਹੀਂ। ਇਸ ਕਰਕੇ ਸਤਿਗੁਰੂ ਨੇ ਅਰਦਾਸ ਕੀਤੀ ਹੈ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ, ਉਹ ਨਹੀਂ ਵਿਸਰਨਾ ਚਾਹੀਦਾ, ਸਭੇ ਗੱਲਾਂ ਵਿਸਰਨ, ਇੱਕੋ ਵਿਸਰਨਾ ਜਾਓ, ਸਭ ਕੁਝ ਵਿਸਰ ਜਾਵੇ ਪਰ ਉਹ ਨਹੀਂ ਵਿਸਰਨਾ ਚਾਹੀਦਾ ਜਿੰਨੇ ਇੰਨੀਆਂ ਵੱਡੀਆਂ ਦਾਤਾਂ, ਗ੍ਰਹਿ ਮੰਦਰ ਰੱਥ ਅਸ ਦੀਏ ਰਚ ਭਲੇ ਸੰਜੋਗ, ਜਿੰਨੇ ਘਰ ਮਕਾਨ ਰੱਥ ਅਸਵਾਰੀਆਂ ਅਸ ਮੀਨ ਘੋੜੇ ਇਹ ਸਾਰਾ ਕੁਝ ਚੰਗੀ ਕਿਸਮਤ ਨਾਲ ਵੇਖ ਤੈਨੂੰ ਦਿੱਤਾ ਹੈ, ਇਹਨਾਂ ਨੂੰ ਸਾਹਮਣੇ ਰੱਖ ਕੇ ਮਾਲਕ ਦੀ ਇਬਾਦਤ ਵਿੱਚ ਜੁੜਿਆ ਕਰ, ਜਿਹ ਪ੍ਰਸਾਦ ਬਸੈ ਸੁਖ ਮੰਦਰ, ਕਿਸੈ ਧਿਆਏ ਸਦਾ ਮਨ ਅੰਦਰ, ਉਹਨੂੰ ਆਪਣੇ ਧੁਰ ਅੰਦਰ ਸਦਾ ਧਿਆਇਆ ਕਰ।
ਸਤ ਬਣਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ,
ਉਹ ਪ੍ਰਭੂ ਜਿਹੜਾ ਸਭ ਕੁਝ ਦੇਣ ਦੇ ਸਮਰੱਥ ਹੈ, ਦੇਵਨ ਜੋਗ ਹੈ, ਉਹਨੇ ਤੈਨੂੰ ਵੇਖ ਪੁੱਤਰ ਧੀਆਂ ਬਣਤਾ ਕਹੀਏ ਇਸਤਰੀ ਘਰ ਵਾਲੀ, ਸਿੱਧੇ ਜੇ ਲਫ਼ਜ਼ਾਂ ਵਿੱਚ ਅਰਥ ਹੋਵੇਗਾ ਜਿੰਨੇ ਸੁੱਤ ਭਾਵ ਤੈਨੂੰ ਪੁੱਤਰ ਬਣਤਾ ਵਹੁਟੀ ਸਾਜਨ ਸੱਜਣ ਮਿੱਤਰ ਸੇਵਕ ਨੌਕਰ ਚਾਕਰ ਦਿੱਤੇ ਹਨ।
ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ,
ਐਸ ਹਰੀ ਪਰਮਾਤਮਾ ਨੂੰ ਸਿਮਰਨ ਦੇ ਨਾਲ ਤਨ ਤੇ ਮਨ ਦੋਵੇਂ ਹਰੇ ਭਰੇ ਹੋ ਜਾਂਦੇ ਨੇ, ਲੈ ਜਾਹੇ ਵਿਜੋਗ ਤੇ ਜਿਹੜਾ ਵਿਛੋੜੇ ਦਾ ਦੁੱਖ ਹੈ ਨਾ ਇਹ ਵੀ ਦੂਰ ਹੋ ਜਾਂਦਾ, ਕਿਉਂਕਿ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਆ ਜਿਹੜਾ ਲੱਗਣ ਜਨਮ ਵਿਜੋਗ ਇਹ ਜਿਹੜਾ ਦੁੱਖ ਹੈ ਨਾ, ਸਾਹਿਬ ਕਹਿੰਦੇ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੇ ਸਭ ਵਿਯੋਗ, ਵੱਡੇ ਭਾਗਾਂ ਨਾਲ ਜਦੋਂ ਪ੍ਰਭੂ ਮਿਲ ਪਵੇ ਤੇ ਵਿਛੋੜੇ ਦਾ ਦੁੱਖ ਦੂਰ ਹੋ ਜਾਂਦਾ। ਲੈ ਜਾਹੇ ਵਿਜੋਗ, ਜਨਮਾਂ ਜਨਮਾਂਤਰਾਂ ਦੇ ਵਿਛੋੜੇ ਦਾ ਵੱਡਾ ਦੁੱਖ ਜਿਹੜਾ ਹੈ ਉਹ ਵੀ ਲੈ ਜਾਂਦਾ, ਭਾਵ ਦੂਰ ਹੋ ਜਾਂਦਾ।
ਸਾਧ ਸੰਗ ਹਰ ਗੁਣ ਰਮਹੁ ਬਿਨ ਸੇ ਸਭ ਰੋਗ,
ਉਸ ਲਈ ਸਦਾ ਭਾਈ ਗੁਰੂ ਕੀ ਸੰਗਤ ਵਿੱਚ ਜੁੜ ਕੇ ਪਰਮਾਤਮਾ ਦੇ ਗੁਣਾਂ ਦਾ ਉਚਾਰਨ ਕਰ, ਤਾਂ ਕਿ ਜਿਹੜੇ ਰੋਗ ਤੈਨੂੰ ਪਰਮਾਤਮਾ ਤੋਂ ਵਿਛੜ ਕੇ ਲੱਗੇ ਹੋਏ ਨੇ ਉਹ ਸਾਰੇ ਦੁੱਖ ਜਿਹੜੇ ਰੋਗ ਨੇ ਤੇਰੇ ਦੂਰ ਹੋ ਜਾਣ, ਕਿਉਂਕਿ ਜਿਸ ਵਿਛੋੜੇ ਦੇ ਕਾਰਨ ਰੋਗ ਲੱਗੇ ਨੇ ਉਹ ਮਲਾਪ ਹੀ ਅਸਲ ਵਿੱਚ ਦਵਾਈ ਹੈ ਉਸ ਰੋਗ ਨੂੰ ਦੂਰ ਕਰਨ ਲਈ, ਕਿਉਂਕਿ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ, ਜਦੋਂ ਇੱਕ ਖਿੰਨ ਜਿੰਨਾ ਸਮਾਂ ਵੀ ਸਾਨੂੰ ਪ੍ਰਭੂ ਵਿਸਰ ਜਾਂਦਾ ਤੇ ਸਾਰੇ ਰੋਗ ਸਾਡੀ ਜ਼ਿੰਦਗੀ ਵਿੱਚ ਆ ਜਾਂਦੇ ਨੇ, ਤੇ ਪ੍ਰਭੂ ਦਾ ਮਿਲਾਪ ਹੀ ਅਸਲ ਵਿੱਚ ਪ੍ਰੋਪਰ ਮੈਡੀਸਨ ਹੈ। ਜਦੋਂ ਪ੍ਰਭੂ ਦਾ ਮਿਲਾਪ ਹੁੰਦਾ ਤੇ ਇਹ ਉਹ ਦਵਾਈ ਹੈ ਜਿਹਦੇ ਨਾਲ ਪਰਮਾਤਮਾ ਤੋਂ ਪਏ ਹੋਏ ਵਿਛੋੜੇ ਵਾਲੇ ਜਿਹੜੇ ਰੋਗ ਨੇ ਦੁੱਖ ਤੱਦੇ ਜਾਂ ਵਿਸਰ ਜਾਵੇ, ਇਹ ਰੋਗ ਉਦੋਂ ਦੂਰ ਹੋ ਜਾਂਦੇ ਹਨ ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ ਹੈ। ਆਓ ਹੁਣ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਸਰਵਣ ਕਰੀਏ।
ਬਿਲਾਵਲ ਮਹੱਲਾ ਪੰਜਵਾ ਤਾਪ ਲਾਹਿਆ ਗੁਰ ਸਿਰ ਜਨਹਾਰ।
ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਹ ਉਚਾਰਨ ਕੀਤੇ ਹੋਏ ਅਗੰਮੀ ਵਾਕ ਬਿਲਾਵਲ ਰਾਗ ਅੰਦਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 821 ਤੇ ਸ਼ੋਭਨੀਕ ਹਨ। ਗਰੀਬ ਨਵਾਜ ਜੀ ਨੇ ਉਸ ਸਿਰਜਣਹਾਰ ਪਰਮਾਤਮਾ ਦੀ ਮਹਿਮਾ ਦਰਸਾਈ ਹੈ ਕਿ ਜਦੋਂ ਬਾਲਕ ਹਰਗੋਬਿੰਦ ਜੀ ਦੇ ਸਰੀਰ ਤੇ ਚੇਚਕ ਨਿਗਲ ਆਈ, ਕਿਉਂਕਿ ਸਤਿਗੁਰਾਂ ਨੇ 10 ਜਾਮੇ ਧਾਰਨ ਕਰਕੇ ਮਾਨਵੀ ਲੀਲਾ ਕੀਤੀ ਹੈ, ਸਾਨੂੰ ਦੱਸਿਆ ਕਿ ਇਹ ਜਿਹੜਾ ਸਰੀਰ ਹੈ ਇਹਦੇ ਤੇ ਦੁੱਖ ਤੇ ਸੁੱਖ ਆਉਂਦੇ ਨੇ, ਜਿਵੇਂ 8ਵੇਂ ਪਾਤਸ਼ਾਹ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਤਨ ਤੇ ਵੀ ਚੇਚਕ ਨਿਕਲੀ ਸੀ। ਜਦੋਂ ਕਿਤੇ ਵੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦਾ ਸਮਾਂ ਬਣੇ ਕਿ ਇਸ ਸਰੀਰ ਤੇ ਕੋਈ ਤਾਪ ਹੋਵੇ, ਕੋਈ ਰੋਗ ਹੋਵੇ, ਤੇ ਸਾਹਿਬ ਕਹਿੰਦੇ ਸਦਾ ਉਸ ਮਾਲਕ ਦਾ ਭਰੋਸਾ ਰੱਖਣਾ ਚਾਹੀਦਾ, ਕਿਉਂਕਿ ਦੁੱਖ ਆਉਂਦੇ ਨੇ, ਦੁੱਖ ਚਲੇ ਜਾਂਦੇ ਨੇ, ਪਰ ਜੇ ਦੁੱਖ ਵਿੱਚ ਮਨੁੱਖ ਡੋਲ ਕੇ ਪਰਮਾਤਮਾ ਤੋਂ ਟੁੱਟ ਕੇ ਕਿਸੇ ਹੋਰ ਪਾਸੇ ਜੁੜ ਜਾਵੇ ਤੇ ਇਹ ਜਿਹੜਾ ਪਛਤਾਵਾ ਹੈ ਇਹ ਸਾਰੀ ਉਮਰ ਬਣਿਆ ਰਹਿੰਦਾ ਹੈ। ਜ਼ਿੰਦਗੀ ਵਿੱਚ ਦੁੱਖ ਆਉਂਦੇ ਨੇ, ਚਲੇ ਜਾਂਦੇ ਨੇ, ਪਰ ਦੁੱਖ ਦੇ ਵੇਲੇ ਪਰਮਾਤਮਾ ਤੋਂ ਟੁੱਟ ਕੇ ਕਿਸੇ ਹੋਰ ਪਾਸੇ ਜੁੜ ਜਾਣਾ ਇਹ ਬਹੁਤ ਵੱਡੀ ਲਾਜ ਵਾਲੀ ਗੱਲ ਹੈ। ਜਦੋਂ ਬਾਲਕ ਹਰਗੋਬਿੰਦ ਜੀ ਦੇ ਤਨ ਤੇ ਚੜਿਆ ਹੋਇਆ ਤਾਪ ਉਤਰਿਆ ਤੇ ਮੇਰੇ ਸਤਿਗੁਰੂ ਜੀ ਨੇ ਸੋਰਠ ਰਾਗ ਵਿੱਚ ਵੀ ਸ਼ੁਕਰਾਨਾ ਕੀਤਾ ਸੀ, ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਵਾਂ ਨਰੋਆ। ਕਹਿਣ ਲੱਗੇ ਮੇਰੇ ਪੁੱਤਰ ਨੂੰ ਮਾਲਕ ਨੇ ਦੇਹ ਅਰੋਗਤਾ ਦੀ ਦਾਤ ਬਖਸ਼ਿਸ਼ ਕੀਤੀ ਹੈ। ਇੱਥੇ ਵੀ ਸਤਿਗੁਰੂ ਕਿਰਪਾ ਕਰ ਰਹੇ ਨੇ ਕਿ ਤਾਪ ਲਾਹਿਆ ਗੁਰ ਸਿਰਜਣਹਾਰ, ਮੇਰੇ ਗੁਰੂ ਨੇ, ਮੇਰੇ ਸਿਰਜਣਹਾਰ ਪਰਮੇਸ਼ਰ ਨੇ ਇਹ ਜਿਹੜਾ ਤਾਪ ਸੀ, ਚੇਚਕ ਸੀਤਲਾ, ਇਹ ਰੋਗ ਜਿਹੜਾ ਸੀ ਇਹ ਮੇਰੇ ਪੁੱਤਰ ਦਾ ਦੂਰ ਕਰ ਦਿੱਤਾ। ਜਿਵੇਂ ਉਹ ਤਨ ਤੇ ਚੜਿਆ ਹੋਇਆ ਤਾਪ ਉਤਾਰਦਾ, ਇਸੇ ਤਰ੍ਹਾਂ ਸਾਡਾ ਅੰਦਰ ਵੀ ਜਦੋਂ ਤਪਦਾ ਨਾ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖੱਪੈ ਬਹੁਤ ਬੇਕਾਰ। ਸਤਿਗੁਰਾਂ ਨੇੜੇ ਹੋ ਕੇ ਤੱਕਿਆ, ਜਿਹੜੇ ਮੁੱਖ ਤੋਂ ਸ਼ਾਂਤੀ ਸ਼ਾਂਤੀ ਕਹਿਣ ਵਾਲੇ ਅੰਦਰੋਂ ਤਪੇ ਹੋਏ ਸਨ, ਮੱਥੇ ਤੇ ਚੰਦਰ ਦਾ ਠੰਡਾ ਟਿੱਕਾ ਲਾ ਕੇ ਵੀ ਅੰਦਰੋਂ ਕ੍ਰੋਧ ਦੀ ਅੱਗ ਵੀ ਸੜ ਰਹੇ ਸਨ, ਗੰਗਾ ਦੇ ਠੰਡੇ ਜਲ ਵਿੱਚ ਖਲੋ ਕੇ ਵੀ ਜਿਹੜੇ ਸਾਧਨਾ ਕਰ ਰਹੇ ਸਨ, ਪਰ ਜਦੋਂ ਉਨ੍ਹਾਂ ਨੂੰ ਅੰਦਰੋਂ ਝਾਤ ਮਾਰੀ ਤੇ ਅੰਦਰੋਂ ਬਿਲਕੁਲ ਤਪੇ ਹੋਏ ਸਨ। ਜਿਹੜੇ ਪਿੰਡੇ ਤੇ ਸਵਾਹ ਮਲ ਕੇ ਮੈਸੇਜ ਦੇ ਰਹੇ ਸਨ ਕਿ ਜਿਵੇਂ ਸਵਾਹ ਵਿੱਚ ਕੋਈ ਅੱਗ ਨਹੀਂ, ਕੋਈ ਸੇਕ ਨਹੀਂ, ਬਿਲਕੁਲ ਜਦੋਂ ਅੱਗ ਬੁੱਝ ਜਾਵੇ, ਉਸ ਠੰਡੀ ਰਾਖ ਨੂੰ ਲੋਕੀ ਸਵਾਹ ਕਹਿੰਦੇ ਨੇ, ਤੇ ਪਿੰਡੇ ਤੇ ਸਵਾਹ ਮਲ ਕੇ ਜਿਹੜੇ ਇਹ ਸੰਸਾਰ ਵਿੱਚ ਮੈਸੇਜ ਕਨਵੇ ਕਰਦੇ ਸਨ ਕਿ ਅਸੀਂ ਸਵਾਹ ਵਰਗੇ ਹੋ ਗਏ ਹਾਂ, ਸਾਹਿਬ ਕਹਿੰਦੇ ਜਦੋਂ ਅੰਦਰ ਝਾਤ ਮਾਰ ਕੇ ਵੇਖੀ ਤੇ ਅੰਦਰ ਤਾਪ ਚੜਿਆ ਹੋਇਆ ਸੀ, ਅੰਦਰ ਅੱਗਾਂ ਬਲ ਰਹੀਆਂ ਸਨ, ਅੰਤਰ ਅਗਨ ਬਾਹਰ ਤਨ ਸੁਆਹ, ਗਲ ਪਾਥਰ ਕੈਸੇ ਤਰੈ ਅਥਾ। ਗਰੀਬ ਨਵਾਜ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਸੀ, ਜਾ ਓ ਜਿੱਥੇ ਕਾਰਾਂ ਕੱਢ ਕੇ ਚੌਂਕਾ ਚੰਦਨ ਲੇਪ ਕਰਕੇ ਸੁੱਚਾ ਕਰਕੇ ਕਈ ਤਰ੍ਹਾਂ ਦੀ ਸ਼ਾਂਤੀ ਦਾ ਜਿਹੜਾ ਜਾਪ ਕਰ ਰਿਹਾ ਉਹਦੇ ਕੋਲੋਂ ਅੱਗ ਮੰਗ ਕੇ ਲਿਆ। ਪਰ ਜਦੋਂ ਪਤਾ ਲੱਗਾ ਕਿ ਭਾਈ ਮਰਦਾਨਾ ਜੀ ਡੂਮ ਨੇ, ਤੇ ਫਿਰ ਬਲਦਾ ਹੋਇਆ ਚੋ ਪਕੜ ਕੇ ਮਗਰ ਭੱਜਿਆ, ਕਹਿਣ ਲੱਗਾ ਤੂੰ ਨੀਵੀਂ ਜਾਤ ਹੈ, ਤੂੰ ਮੇਰਾ ਚੌਂਕਾ ਹੀ ਭ੍ਰਿਸ਼ਟ ਕਰ ਦਿੱਤਾ। ਤੇ ਸਾਹਿਬ ਨੇ ਉਹਦੇ ਅੰਦਰ ਦਾ ਤਾਪ ਉਤਾਰਿਆ ਸੀ ਕਿ ਇਹ ਸਾਰਾ ਕੁਝ ਤੇ ਤੇਰੇ ਅੰਦਰ ਬੈਠਾ ਹੋਇਆ। ਕਬੁੱਧ ਡੂਮਣੀ ਕੁਦਯਾ ਕਸੈਣ, ਪਰ ਨਿੰਦਾ ਘੱਟ ਚੂੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਆ ਜਾਂ ਚਾਰੇ ਬੈਠੀਆਂ ਨਾਲ। ਉਹਦੇ ਅੰਦਰ ਬਲਦੇ ਹੋਏ ਜਿਹੜੇ ਕ੍ਰੋਧ ਦੇ ਭਾਂਬੜ ਸਨ ਉਹ ਸਤਿਗੁਰਾਂ ਨੇ ਸ਼ਾਂਤ ਕੀਤੇ, ਅੰਦਰ ਦਾ ਤਾਪ ਲਾਇਆ ਸੀ। ਇਸ ਕਰਕੇ ਗਰੀਬ ਨਵਾਜ ਨੇ ਕਿਰਪਾ ਕੀਤੀ ਵੀ ਇਹ ਜਿਹੜੇ ਤਾਪ ਨੇ ਨਾ, ਇਹ ਉਹ ਸਿਰਜਣਹਾਰ ਸਤਿਗੁਰੂ ਹੀ ਲਾਉਂਦੇ ਨੇ, ਕਿਰਪਾ ਕਰਦੇ ਹਨ।
ਸਤਿਗੁਰ ਆਪਣੀ ਕਰ ਬਲ ਜਾਈ, ਦਿਨ ਪਾਜ ਰੱਖੀ ਸਾਰਾ ਸੰਸਾਰ।
ਭਾਈ ਮੈਂ ਆਪਣੇ ਸਤਿਗੁਰ ਤੋਂ ਬਲਹਾਰ ਜਾਵਾਂ ਜਿਹਨੇ ਸਾਰੇ ਸੰਸਾਰ ਵਿੱਚ ਮੇਰੀ ਪੈਜ ਰੱਖ ਲਈ, ਨਹੀਂ ਤਾਂ ਆਹ ਜਿਹੜੇ ਮਨਮਤੀਏ ਲੋਕ ਨੇ ਨਾ ਕਹਿੰਦੇ ਨੇ ਸੀਤਲਾ ਦੀ ਪੂਜਾ ਕਰੋ, ਬਾਲਕ ਦੇ ਤਨ ਤੇ ਚੇਚਕ ਨਿਕਲ ਆਈ ਹੈ, ਉਹ ਕਹਿੰਦੇ ਸੀਤਲਾ ਦੀ ਅਰਾਧਨਾ ਕਰੋ। ਹੇ ਪ੍ਰਭੂ, ਤੇਰੀ ਅਰਾਧਨਾ ਕਰਨ ਵਾਲਾ ਜਦੋਂ ਸੀਤਲਾ ਦੀ ਅਰਾਧਨਾ ਕਰੇਗਾ ਉਹਦੀ ਪੈਜ ਰਵੇਗੀ, ਉਹਨੂੰ ਤੇ ਲਾਜ ਲੱਗੇਗੀ। ਇਸ ਕਰਕੇ ਮੇਰੇ ਸਤਿਗੁਰੂ ਜੀ ਨੇ ਸੱਚਮੁੱਚ ਮੇਰੀ ਪੈਜ ਰੱਖ ਲਈ, ਕਹਿਣ ਲੱਗੇ ਮੇਰੀ ਲਾਜ ਰੱਖ ਲਈ, ਮੈਨੂੰ ਕਿਸੇ ਹੋਰ ਪਾਸੇ ਨਹੀਂ ਤੁਰਨ ਦਿੱਤਾ, ਆਪਣੇ ਸਿਮਰਨ ਵਿੱਚ ਜੋੜੀ ਰੱਖਿਆ। ਆਹ ਨੁਕਤਾ ਸਮਝਣ ਵਾਲਾ ਮਾਲਕ ਜੀ, ਇੱਜ਼ਤ ਰੱਖਿਓ, ਪੱਤ ਰੱਖਿਓ, ਕਿਤੇ ਤੇਰੇ ਤੋਂ ਬੇਮੁੱਖ ਹੋ ਕੇ ਅਸੀਂ ਦੂਜੇ ਪਾਸੇ ਤੁਰ ਪਏ ਤਾਂ ਸਾਡੀ ਪੱਤ ਨਾ ਰੁਲ ਜਾਵੇ। ਤਿੰਨ ਮੱਤ ਤਿੰਨ ਪੱਤ ਤਿੰਨ ਧਨ ਪੱਲੇ ਜਿਨ ਹਿਰਦੈ ਰਹਿਆ ਸਮਾਏ। ਤਾਪ ਗਿਆ ਪ੍ਰਭ ਆਪ ਮਟਾਇਆ, ਜਨ ਕੀ ਲਾਜ ਰਖਾਈ। ਤਾਪ ਉਤਰਿਆ ਪ੍ਰਭੂ ਨੇ ਉਤਾਰਿਆ ਤੇ ਆਪਣੇ ਸੇਵਕ ਦੀ ਲਾਜ ਵੀ ਰੱਖ ਲਈ, ਕਿਉਂਕਿ ਨਾਮ ਕਰਿਓ ਭਗਤ ਗੋਬਿੰਦ ਕਾ ਇਹ ਰਾਖੋ ਪੈਜ ਤੁਮਾਰੀ। ਜਦੋਂ ਇਹ ਸਾਡਾ ਨਾਂ ਪੈ ਗਿਆ ਕਿ ਅਸੀਂ ਤੇਰੇ ਭਗਤ ਹਾਂ, ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਤੇ ਫਿਰ ਸਾਡੀ ਪੈਜ ਰੱਖਿਓ। ਕਿਤੇ ਕੋਈ ਇਹ ਨਾ ਕਵੇ ਵੀ ਗੁਰੂ ਨਾਨਕ ਦਾ ਸਿੱਖ ਡੇਰਿਆਂ ਵਿੱਚ ਕੀ ਕਰਦਾ, ਗੁਰੂ ਨਾਨਕ ਦਾ ਸਿੱਖ ਮੜੀਆਂ ਮਸਾਣਾ ਤੇ ਕੀ ਕਰਦਾ, ਗੁਰੂ ਨਾਨਕ ਦਾ ਸਿੱਖ ਆ ਜਠੇਰਿਆਂ ਤੇ ਕਾਹਦੇ ਲਈ ਮੱਥਾ ਟੇਕੀ ਫਿਰਦਾ। ਇਹ ਸਾਡੀ ਪੱਤ ਰੋਲਣ ਤੋਂ ਬਚਾ ਲਿਓ। ਸੱਚੀ ਗੱਲ, ਜੇ ਜਦੋਂ ਮਾਲਕ ਤੋਂ ਟੁੱਟ ਕੇ ਦੂਜੇ ਪਾਸੇ ਜਾਂਦੇ ਹਾਂ ਕੋਈ ਇੱਜ਼ਤ ਨਹੀਂ, ਸਾਹਿਬ ਕਹਿੰਦੇ ਮੇਰੇ ਮਾਲਕ ਨੇ ਮੇਰੀ ਪੈਜ ਰੱਖ ਲਈ, ਮੇਰੇ ਸਤਿਗੁਰੂ ਤੋਂ ਮੈਂ ਬਲਹਾਰ ਜਾਵਾਂ। ਕਿਉਂ? ਸਤਿਗੁਰ ਆਪਣੇ ਕਉ ਬਲ ਜਾਈ, ਜਿਨ ਪੈਜ ਰੱਖੀ ਸਾਰਾ ਸੰਸਾਰ, ਮੇਰੀ ਪੈਜ ਰੱਖ ਲਈ, ਮੇਰੀ ਇੱਜ਼ਤ ਰੱਖ ਲਈ, ਮੈਨੂੰ ਕਿਸੇ ਹੋਰ ਪਾਸੇ ਨਹੀਂ ਤੋਰਿਆ, ਆਪਣੇ ਸਿਮਰਨ ਵਿੱਚ ਜੋੜੀ ਰੱਖਿਆ, ਮੇਰਾ ਭਰੋਸਾ ਮਾਲਕ ਤੇ ਬਣਿਆ ਰਿਹਾ, ਇਹ ਮੇਰੀ ਇੱਜ਼ਤ ਹੈ, ਇਹ ਮੇਰੀ ਪੈਜ ਹੈ। ਸਤਿਗੁਰਾਂ ਨੇ ਆਰੰਭਕ ਪਾਵਨ ਤੁਕਾਂ ਹੀ ਰਹਾਉ ਵਾਲੀਆਂ ਬਖਸ਼ਿਸ਼ ਕੀਤੀਆਂ ਨੇ, ਜਿਹਦਾ ਭਾਵ ਹੈ ਕਿ ਇਨ੍ਹਾਂ ਪਾਵਨ ਤੁਕਾਂ ਵਿੱਚ ਸ਼ਬਦ ਦਾ ਅੰਤਰੀਵ ਭਾਵ ਹੈ।
ਹਰ ਮਸਤਕ ਹਰ ਬਾਲਕ ਰੱਖ ਲਈ,
ਮੇਰੇ ਮਾਲਕ ਨੇ, ਮੇਰੇ ਸਤਿਗੁਰੂ ਨੇ ਆਪਣਾ ਮਿਹਰ ਭਰਿਆ ਹੱਥ ਮੱਥੇ ਤੇ ਰੱਖ ਕੇ, ਸਿਰ ਤੇ ਰੱਖ ਕੇ ਮੇਰੇ ਬਾਲਕ ਨੂੰ ਰੱਖ ਲਿਆ, ਭਾਵ ਬਾਲਕ ਹਰ ਗੋਬਿੰਦ ਨੂੰ ਬਚਾ ਲਿਆ, ਉਹਦੇ ਤਨ ਤੇ ਚੜਿਆ ਹੋਇਆ ਤਾਪ ਉਤਾਰ ਦਿੱਤਾ, ਸੀਤਲਾ ਤੇ ਰੱਖਿਆ ਬਿਹਾਰੀ। ਉਸ ਮਾਲਕ ਨੇ ਕਿਰਪਾ ਕਰਕੇ ਸੀਤਲਾ ਵਰਗੇ ਰੋਗ ਤੋਂ, ਚੇਚਕ ਵਰਗੇ ਰੋਗ ਤੋਂ ਮੇਰੇ ਬਾਲਕ ਨੂੰ ਬਚਾਇਆ ਹੈ, ਭਾਵ ਰੱਖਿਆ ਕੀਤੀ ਹੈ।
ਰੱਬ ਅੰਮ੍ਰਿਤ ਨਾਮ ਮਹਾਰਸ ਦੀਨਾ,
ਕੇਵਲ ਤਾਪ ਹੀ ਨਹੀਂ ਲਾਇਆ, ਸਗੋਂ ਆਤਮਕ ਜੀਵਨ ਦੇਣ ਵਾਲਾ ਜਿਹੜਾ ਅੰਮ੍ਰਿਤ ਨਾਮ ਹੈ ਨਾ, ਅੰਮ੍ਰਿਤ ਦਾ ਅਰਥ ਕੀ ਹੈ? ਮ੍ਰਿਤ ਕਹਿੰਦੇ ਨੇ ਮੌਤ ਨੂੰ, ਤੇ ਐੜਾ ਅੱਗੇ ਲੱਗ ਜਾਵੇ ਅੰਮ੍ਰਿਤ, ਜਿੱਥੇ ਜਾ ਕੇ ਜੀਵਨ ਮਿਲੇ। ਹੁਣ ਦੁੱਧ ਪੀਣ ਨਾਲ ਸਾਨੂੰ ਜੀਵਨ ਮਿਲਦਾ, ਤਾਕਤ ਮਿਲਦੀ ਹੈ, ਤੇ ਉਹਨੂੰ ਵੀ ਅੰਮ੍ਰਿਤ ਕਿਹਾ। ਸਤਿਗੁਰੂ ਜੀ ਦੀ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ ਕਿ ਪਸ਼ੂ ਮਿਲੈ ਚੰਗਿਆਈਆਂ, ਖੜ ਖਾਵੈ ਅੰਮ੍ਰਿਤ ਦੇ, ਭਾਵ ਜਿੱਥੋਂ ਜਿੱਥੋਂ ਸਾਨੂੰ ਭੋਜਨ ਛਕਦੇ ਹਾਂ, ਭੋਜਨ ਵਿੱਚੋਂ ਜੀਵਨ ਮਿਲਦਾ, ਤਾਕਤ ਮਿਲਦੀ ਹੈ, ਉਹਨੂੰ ਅੰਮ੍ਰਿਤ ਕਿਹਾ। ਇਸੇ ਤਰ੍ਹਾਂ ਸਾਨੂੰ ਆਤਮਕ ਜੀਵਨ ਜਿੱਥੋਂ ਮਿਲਦਾ, ਉਹ ਨਾਮ ਅੰਮ੍ਰਿਤ, ਉਹ ਖੰਡੇ ਦੀ ਪੌਲ ਅੰਮ੍ਰਿਤ, ਗੁਰੂ ਕੀ ਬਾਣੀ ਅੰਮ੍ਰਿਤ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਜਿਹਦੇ ਬਾਰੇ ਕਿਹਾ ਗਿਆ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। ਕਹਿੰਦੇ ਮੇਰੇ ਮਾਲਕ ਨੇ ਪ੍ਰਭ ਅੰਮ੍ਰਿਤ ਨਾਮ, ਸਾਨੂੰ ਆਤਮਕ ਜੀਵਨ ਦੇਣ ਵਾਲਾ ਜਿਹੜਾ ਅੰਮ੍ਰਿਤ ਨਾਮ ਹੈ, ਉਹਦੀ ਬਖਸ਼ਿਸ਼ ਕੀਤੀ ਮਹਾਰਸ ਦੀਨੇ। ਦੁਨੀਆਂ ਦਾ ਸਭ ਤੋਂ ਵੱਡਾ ਜਿਹੜਾ ਮਹਾਰਸ ਪਰਮ ਰਸ ਹੈ, ਉਹ ਬਖਸ਼ਿਸ਼ ਕਰ ਦਿੱਤਾ, ਉਹ ਦੇ ਦਿੱਤਾ।
ਦਾਸ ਕੀ ਲਾਜ ਰੱਖੇ ਮਿਹਰਵਾਨ,
ਉਹ ਮਿਹਰਵਾਨ ਪ੍ਰਭੂ ਆਪਣੇ ਸੇਵਕ ਦੀ ਸਦਾ ਲਾਜ ਰੱਖਦਾ, ਭਰੋਸਾ ਹੋਵੇ ਸੇਵਕ ਨੂੰ ਤੇ ਉਹ ਅਰਦਾਸ ਕਰਦਾ, ਅਬ ਰਾਖੋ ਦਾਸ ਭਾਟ ਕੀ ਲਾਜ, ਇਹ ਮੇਰੇ ਮਾਲਕ ਮੇਰੀ ਕਿਰਪਾ ਕਰ, ਹੁਣ ਮੇਰੀ ਲਾਜ ਰੱਖ ਲੈ, ਤੇ ਆਪਣੇ ਦਾਸ ਦੀ ਉਹ ਲਾਜ ਉਹ ਸਦਾ ਪੈਜ ਰੱਖਦਾ ਹੈ।
ਗੁਰੂ ਨਾਨਕ ਬੋਲੇ ਦਰਗਾਹ ਪਰਵਾਹਨ,
ਭਾਈ ਗੁਰੂ ਨਾਨਕ ਜੀ ਉਹੀ ਬੋਲਦੇ ਨੇ, ਉਹੀ ਉਪਦੇਸ਼ ਕਰਦੇ ਨੇ, ਉਹੀ ਬਚਨ ਕਹਿੰਦੇ ਨੇ ਜਿਹੜੇ ਮਾਲਕ ਦੀ ਦਰਗਾਹ ਵਿੱਚ ਪ੍ਰਵਾਨ ਹੁੰਦੇ ਨੇ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ, ਤਾਂਕਾ ਕਹਿਆ ਦਰਗਾਹ ਚੱਲੇ, ਭਾਵ ਗੁਰੂ ਨਾਨਕ ਸਾਹਿਬ ਉਹੀ ਬੋਲ ਬੋਲਦੇ ਨੇ, ਉਹੀ ਸਿੱਖਿਆ ਦਿੰਦੇ ਨੇ ਜਿਹੜੀ ਦਰਗਾਹ ਵਿੱਚ ਪ੍ਰਵਾਨ ਹੈ। ਭਾਵ ਮੇਰੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਮਾਲਕ ਨੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ, ਬਾਲਕ ਦਾ ਤਾਪ ਉਤਾਰਿਆ। ਜਿਹੜੇ ਲੋਕ ਕਹਿ ਰਹੇ ਸਨ ਸੱਜੇ ਖੱਬੇ ਜਾਓ, ਅਸੀਂ ਮਾਲਕ ਦੀ ਅਰਾਧਨਾ ਵਿੱਚ ਜੁੜੇ ਰਹੇ, ਇਵੇਂ ਸਾਡੀ ਪੈਜ, ਇਵੇਂ ਸਾਡੀ ਮਾਲਕ ਨੇ ਲਾਜ ਰੱਖ ਲਈ, ਇਹ ਸੱਚ ਜੇ ਕਿ ਅੰਤਲੇ ਸਵਾਸਾਂ ਤੱਕ ਦੁਨੀਆਂ ਤੋਂ ਤੁਰਨ ਲੱਗਿਆਂ ਵੀ ਗੁਰੂ ਅਮਰਦਾਸ ਮਹਾਰਾਜ ਜੀ ਇਹੀ ਅਰਦਾਸ ਕਰਦੇ ਨੇ, ਪੈਜ ਰੱਖੋ ਹਰ ਜਨੈ ਕੇਰੀ, ਹਰ ਦਿਓ ਨਾਮ ਨਿਰੰਜਨੋ, ਅੰਤ ਚੱਲਦਿਆਂ ਹੋਏ ਬੇਲੀ, ਜਮਦੂਤ ਕਾਲ ਨਿਖੰਜਨੋ, ਰਾਮ ਕਲੀ ਸਦ। ਸਮਝੀਏ ਕਿ ਗੁਰੂ ਅਮਰਦਾਸ ਜੀ ਜੋਤੀ ਜੋ ਸਮਾਉਣ ਲੱਗੇ ਨੇ ਤੇ ਕਹਿੰਦੇ ਮਾਲਕ ਪੈਜ ਰੱਖੀ, ਅੰਤਲੇ ਸਵਾਸਾਂ ਤੱਕ ਨਾਮ ਨਾਲ ਜੋੜੀ ਰੱਖੀ, ਆਪਣੇ ਨਾਲ ਜੋੜੀ ਰੱਖੀ, ਇਹ ਮੇਰੀ ਇੱਜ਼ਤ ਹੈ, ਮੈਂ ਇੱਜ਼ਤ ਸਮੇਤ ਸੰਸਾਰ ਤੋਂ ਜਾਵਾਂ, ਕਿਤੇ ਪੱਤ ਰੁੜ ਨਾ ਜਾਵੇ ਹੋਰ ਪਾਸੇ ਤੁਰ ਕੇ। ਆਪਣੀ ਜ਼ਿੰਦਗੀ ਦੇ ਵਿੱਚ ਇਹ ਖਿਆਲ ਰੱਖੀਏ ਕਿ ਦੁੱਖ ਆਉਣ ਸੁੱਖ ਆਉਣ, ਕਦੇ ਵੀ ਜ਼ਿੰਦਗੀ ਦੇ ਵਿੱਚ ਮਾਲਕ ਤੋਂ ਟੁੱਟ ਕੇ ਹੋਰ ਪਾਸੇ ਨਾ ਜਾਈਏ। ਸਤਿਗੁਰੂ ਕਿਰਪਾ ਕਰਨ, ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ ਹੈ, ਉੱਥੇ ਚੱਲ ਰਹੀ ਲੜੀਵਾਰ ਗੁਰਬਾਣੀ ਜੋ ਆਪ ਜੀ ਨੇ ਸਤਿਗੁਰੂ ਜੀ ਦੇ ਪਾਵਨ ਉਚਾਰਨ ਕੀਤੇ ਹੋਏ ਬਖਸ਼ਿਸ਼ ਕੀਤੇ ਸ਼ਬਦ ਦੀ ਵਿਚਾਰ ਸਰਵਣ ਕੀਤੀ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਸਭ ਦਾ ਤਹਿ ਦਿਲ ਤੋਂ ਧੰਨਵਾਦ, ਕੋਟਾਣ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਪਾਵਨ ਗੁਰ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਤੁਕਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਦਾਸ ਕੀ ਲਾਜ ਰੱਖੇ ਮਿਹਰਬਾਨ, ਗੁਰ ਨਾਨਕ ਬੋਲੇ ਦਰਗਹ ਪਰਵਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ